ਗੋਬਿੰਦ ਜੀ ਉੱਤੇ ਕਰ ਸਭ ਸੋਚ ਇਸ਼ਨਾਨ ਬਸਤਰ ਸ਼ਸਤਰ ਕੋ ਪੈਰ ਕਰ ਹੋਤ ਪਏ ਸਾਵਧਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮੇਟੇ ਹਰ ਸੇਵਾ। ਵੱਡਿਆਂ ਭਾਗਾਂ ਵਾਲੇ ਹੋ ਕਿ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਣਾਂ ਕਮਲਾਂ ਚ ਸਜੇ ਹੋਏ ਸੰਧਿਆ ਵੇਲੇ ਦੇ ਦੀਵਾਨਾਂ ਚ, ਨੌਵੇਂ ਪਾਤਸ਼ਾਹ ਧਰਮ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਨਿਤਾ ਪ੍ਰਤੀ ਜੁੜ ਕੇ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ, ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ ਆਪ ਜੀ ਸਰਵਣ ਕਰ ਰਹੇ। ਗਰੀਬ ਨਵਾਜ ਦਇਆਨਿਧ ਸਤਿਗੁਰਾਂ ਨੇ ਆਪਣੇ ਸਾਰੇ ਲਸ਼ਕਰ ਫੌਜਾਂ ਸਿੱਖਾਂ ਸਮੇਤ ਮਾਤਾ ਗੰਗਾ ਜੀ ਨੂੰ ਮਿਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਕਰਕੇ ਗੁਰੂ ਚਰਨਾਂ ਚ ਅਰਦਾਸ ਕਰਕੇ ਸਤਿਗੁਰੂ ਜੀ ਨੇ ਦਿੱਲੀ ਨੂੰ ਚਾਲੇ ਪਾਏ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਦੋ ਕੋਹ ਦਾ ਪੈਂਡਾ ਤੈਅ ਕਰਕੇ ਆਏ ਨੇ ਤੇ ਡੇਰਾ ਕੀਤਾ। ਬੜਾ ਸੋਹਣਾ ਤੰਬੂ ਸਤਿਗੁਰਾਂ ਵਾਸਤੇ ਲੱਗਾ, ਆਸਣ ਲੱਗਾ। ਸਤਿਗੁਰੂ ਜੀ ਆ ਕੇ ਬੈਠੇ ਨੇ ਇੱਥੇ ਤੱਕ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਹੋਰ ਬਹੁਤ ਸਾਰੇ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਨਾਲ ਆਏ ਨੇ। ਆਲੇ ਦੁਆਲੇ ਜਿਨ੍ਹਾਂ ਸੰਗਤਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਦਿੱਲੀ ਜਾ ਰਹੇ ਨੇ, ਸਤਿਗੁਰਾਂ ਦੇ ਦਰਸ਼ਨ ਕਰ ਲੈਣੇ ਚਾਹੀਦੇ ਨੇ, ਭਾਵਨਾ ਰੱਖ ਕੇ ਬਹੁਤ ਸਾਰੀ ਸੰਗਤ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਇੱਥੇ ਹਾਜ਼ਰ ਹੋਈ ਹੈ। ਅਨੇਕ ਪ੍ਰਕਾਰ ਦੀਆਂ ਯਥਾ ਸ਼ਕਤ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ ਹਨ, ਸਤਿਗੁਰਾਂ ਦੀਆਂ ਰਹਿਮਤਾਂ ਲਈਆਂ ਹਨ। ਇੱਥੇ ਸਤਿਗੁਰੂ ਜੀ ਨੇ ਵਜ਼ੀਰ ਖਾਂ ਇਹਦੇ ਨਾਲ ਮੇਲ ਕੀਤਾ। ਵਜ਼ੀਰ ਖਾਂ ਸਤਿਗੁਰਾਂ ਨੂੰ ਆ ਕੇ ਮਿਲਿਆ ਕਿਉਂਕਿ ਇਹ ਸਤਿਗੁਰਾਂ ਦੇ ਨਾਲ ਹੀ ਜਾ ਰਿਹਾ ਹੈ। ਗੁਰੂ ਸਾਹਿਬ ਜੀ ਦੀ ਬੜੀ ਭਾਰੀ ਉਪਮਾ ਇਹਨੇ ਗਾਇਨ ਕੀਤੀ ਹੈ ਕਿ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ, ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਵਾਸਤੇ, ਉਹਨੂੰ ਦਰਸ਼ਨ ਦੇਣ ਵਾਸਤੇ ਆਪ ਜੀ ਦਿੱਲੀ ਨੂੰ ਚੱਲ ਪਏ ਹੋ। ਇਸ ਪ੍ਰਕਾਰ ਨਾਲ ਬੜੇ ਉਤਸ਼ਾਹ ਹਨ, ਉਤਸਵ ਮਨਾਏ ਜਾ ਰਹੇ ਨੇ। ਬਹੁਤ ਸਾਰੇ ਸਿੱਖਾਂ ਦੇ ਮਨਾਂ ਚ ਚਾਉ ਹੈ ਕਿ ਦਿੱਲੀ ਜਾਂਦਿਆਂ ਪਾਪੀ ਦੋਖੀ ਨੂੰ, ਚੰਦੂ ਨੂੰ ਸਜ਼ਾ ਮਿਲੇਗੀ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਬਦਲਾ ਲਵਾਂਗੇ। ਇਸ ਉਮਾਹ ਨਾਲ ਵੀ ਸਿੱਖ ਦਿੱਲੀ ਨੂੰ ਜਾ ਰਹੇ ਨੇ। ਜਿਵੇਂ ਸਤਿਗੁਰਾਂ ਇੱਥੇ ਡੇਰਾ ਕੀਤਾ, ਰਾਤ ਇੱਥੇ ਬਤੀਤ ਕੀਤੀ ਹੈ, ਫਿਰ ਅਗਲੇ ਦਿਨ ਇੱਥੋਂ ਚਾਲੇ ਪਾਏ ਨੇ ਔਰ ਦਿੱਲੀ ਪਹੁੰਚ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੁਆਰਾ। ਸ੍ਰੀ ਹਰਗੋਬਿੰਦ ਜੀ ਉੱਤੇ ਕਰ ਸਭ ਸੋਚ ਇਸ਼ਨਾਨ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਰਾਤ ਇੱਥੇ ਬਤੀਤ ਕੀਤੀ, ਅਗਲੇ ਦਿਨ ਅੰਮ੍ਰਿਤ ਵੇਲੇ ਉੱਠੇ ਨੇ। ਉੱਠ ਕੇ ਸਤਿਗੁਰਾਂ ਨੇ ਸੌਚ ਇਸ਼ਨਾਨ ਕੀਤਾ, ਤਿਆਰ ਬਰ ਤਿਆਰ ਹੋਏ ਹਨ।
ਬਸਤਰ ਸ਼ਸਤਰ ਕੋ ਪੈਰ ਕਰ ਉਤ ਪਏ ਸਾਵਧਾਨ।
ਬੜੇ ਸੋਹਣੇ ਬਸਤਰ ਸ਼ਸਤਰ ਆਪਣੇ ਸਰੀਰ ਤੇ ਸਤਿਗੁਰਾਂ ਨੇ ਧਾਰਨ ਕੀਤੇ ਨੇ। ਦੋ ਤੇਗਾਂ ਸਤਿਗੁਰੂ ਜੀ ਗਾਤਰੇ ਧਾਰਨ ਕਰਦੇ ਸਨ, ਇੱਕ ਮੀਰੀ ਦੀ, ਦੂਜੀ ਪੀਰੀ ਦੀ। ਫਿਰ ਮੋਢਿਆਂ ਤੇ ਤੀਰਾਂ ਦਾ ਪੱਥਾ ਹੈ, ਹੱਥ ਵਿੱਚ ਬੜਾ ਕਠੋਰ ਗੰਢੀਵ ਧਨਕ ਹੈ, ਉਹ ਸਤਿਗੁਰਾਂ ਨੇ ਸਰੀਰ ਤੇ ਧਾਰਨ ਕੀਤੇ ਹੋਏ ਨੇ। ਸੋਹਣੇ ਸ਼ਸਤਰ ਸੁੰਦਰ ਬਸਤਰ ਆਪਣੇ ਸਰੀਰ ਤੇ ਧਾਰਨ ਕਰਕੇ ਸਤਿਗੁਰੂ ਜੀ ਸਾਵਧਾਨ ਹੋਏ ਹਨ।
ਬਜਿਓ ਕੂਚ ਕੋ ਤਵੈ ਨਗਾਰਾ।
ਇੰਨੇ ਨੂੰ ਕੂਚ ਦਾ ਨਗਾਰਾ ਵੱਜ ਗਿਆ, ਦਿਨ ਚੜ ਗਿਆ ਸੀ ਤੇ ਦਿਨ ਚੜਦਿਆਂ ਇੱਥੋਂ ਅੱਗੇ ਚਾਲੇ ਪਾਉਣੇ ਸੀ, ਦਿੱਲੀ ਨੂੰ ਪ੍ਰਸਥਾਨ ਕਰਨਾ ਸੀ। ਇਸ ਕਰਕੇ ਕੂਚ ਦਾ ਨਗਾਰਾ ਵੱਜਿਆ, ਕਿਉਂਕਿ ਸਾਰੀ ਫੌਜ ਨੂੰ ਦੱਸਣ ਵਾਸਤੇ, ਸੁਚੇਤ ਕਰਨ ਵਾਸਤੇ, ਹੁਣ ਕੱਲੇ ਕੱਲੇ ਨੂੰ ਜਾ ਕੇ ਦੱਸਣਾ ਔਖਾ ਸੀ। ਇਸ ਕਰਕੇ ਫੌਜ ਨੂੰ ਲਾਮਬੰਦ ਕਰਨ ਵਾਸਤੇ ਨਾਲ ਨਗਾਰਾ ਰੱਖਿਆ ਜਾਂਦਾ ਹੈ। ਨਗਾਰਾ ਵੱਜਦਾ ਪਤਾ ਲੱਗ ਜਾਂਦਾ ਵੀ ਹੁਣ ਸਤਿਗੁਰੂ ਜੀ ਚਾਲੇ ਪਾਉਣ ਲੱਗੇ ਨੇ। ਨਗਾਰਾ ਵੱਜਦਾ ਪਤਾ ਲੱਗ ਜਾਂਦਾ ਹੁਣ ਲੰਗਰ ਦਾ ਨਗਾਰਾ। ਪੁਰਾਣੇ ਸਮੇਂ ਚ ਲੰਗਰ ਦਾ ਨਗਾਰਾ ਵੱਜਦਾ ਸੀ, ਫਿਰ ਚਾਲੇ ਦਾ ਨਗਾਰਾ ਵੱਜਦਾ ਸੀ, ਡੇਰਾ ਕਰਨਾ ਤਾਂ ਵੀ ਨਗਾਰਾ ਵੱਜ ਪੈਂਦਾ ਸੀ। ਇਸ ਕਰਕੇ ਕਹਿੰਦੇ ਜਿੰਨੀਆਂ ਫੌਜਾਂ ਸਨ ਉਹਨਾਂ ਨੂੰ ਸੁਚੇਤ ਕਰਨ ਵਾਸਤੇ ਕਿ ਚੱਲਣਾ, ਚਾਲੇ ਦਾ ਕੂਚ ਦਾ ਜਿਹੜਾ ਨਗਾਰਾ ਹੈ ਉਹ ਵੱਜਿਆ, ਦੂਰ ਦੂਰ ਤੱਕ ਨਗਾਰੇ ਦੀ ਆਵਾਜ਼ ਪਹੁੰਚੀ ਹੈ।
ਕਿਨਸ ਤਿਆਰੀ ਕਰਨ ਪਦਾਰਾ।
ਔਰ ਨਾਲ ਤਿਆਰੀ ਕਰ ਲਈ ਸਾਰੇ ਸੂਰਮਿਆਂ ਸਿਪਾਹੀਆਂ ਨੇ ਚੱਲਣ ਦੀ, ਸਭ ਨੇ ਕਮਰ ਕੱਸੇ ਕਰ ਲਏ। ਜਦੋਂ ਨਗਾਰੇ ਦੀ ਆਵਾਜ਼ ਸੁਣੀ, ਸਾਰੀਆਂ ਫੌਜਾਂ ਤਿਆਰ ਬਰ ਤਿਆਰ ਹੋ ਗਈਆਂ।
ਬਿਰਦ ਗੁਰਦਾਸ ਮਸੰਦ ਜੀ ਬ੍ਰਿੰਦ।
ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ, ਭਾਈ ਗੁਰਦਾਸ ਜੀ, ਹੋਰ ਵੀ ਬਹੁਤ ਸਾਰੇ ਜਿਹੜੇ ਗੁਰੂ ਘਰ ਦੇ ਮਸੰਦ ਸੀ, ਉਹ ਇੱਥੇ ਤੱਕ ਨਾਲ ਆਏ ਸੀ ਸਤਿਗੁਰਾਂ ਦੇ।
ਆਏ ਨਿਕਟ ਬੰਦਤ ਕਰ ਬੰਦ।
ਉਹ ਦੋ ਕੋਹ ਤੱਕ ਸਤਿਗੁਰਾਂ ਨੂੰ ਵਿਦਾ ਕਰਨ ਵਾਸਤੇ ਇੱਥੇ ਤੱਕ ਨਾਲ ਆਏ ਸੀ ਤੇ ਰਾਤ ਇੱਥੇ ਹੀ ਠਹਿਰੇ ਸੀ ਗੁਰੂ ਸਾਹਿਬ ਕੋਲ। ਅਗਲੇ ਦਿਨ ਜਦੋਂ ਸਤਿਗੁਰੂ ਜੀ ਇੱਥੋਂ ਚੱਲਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਜਿੰਨੇ ਗੁਰੂ ਘਰ ਦੇ ਮਸੰਦ ਸੀ, ਇਹ ਸਾਰੇ ਇਕੱਠੇ ਹੋ ਕੇ ਛੇਵੇਂ ਪਾਤਸ਼ਾਹ ਕੋਲ ਆਏ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਚੱਲਣ ਤੋਂ ਪਹਿਲਾਂ ਮਿਲੇ ਹਨ।
ਬੈਠ ਗਏ ਚੌਂਦੀ ਚ ਮੈਂ ਸਾਰੇ, ਸ਼੍ਰੀ ਹਰਗੋਬਿੰਦ ਬਾਕ ਉਚਾਰੇ।
ਸਾਰੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆ ਕੇ ਮੱਥਾ ਟੇਕ ਕੇ ਨਮਸਕਾਰ ਕਰਕੇ ਬੈਠ ਗਏ। ਛੇਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਵੱਲ ਵੇਖਿਆ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲ ਵੇਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੋਲੇ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ,
ਬਿਰਦ ਸਾਹਿਬ ਭਾਈ ਗੁਰਦਾਸ ਤੁਮਸਿਆਂ ਨੇ ਕਰ ਬਾਤ ਆਵਾਜ਼।
ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਨਾਲ ਭਾਈ ਗੁਰਦਾਸ ਜੀ ਸੀ, ਉਹਨਾਂ ਨੂੰ ਵੀ ਆਖਿਆ, ਭਾਈ ਗੁਰਦਾਸ ਜੀ ਤੁਸੀਂ ਗੁਰੂ ਘਰ ਦੇ ਸਿਆਣੇ ਸਿੱਖ ਹੋ, ਪੁਰਾਤਨ ਸਿੱਖ ਹੋ, ਨਿਕਟਵਰਤੀ ਸਿੱਖ ਹੋ, ਗੁਰੂ ਘਰ ਦੀ ਮਰਿਆਦਾ ਤੁਸੀਂ ਸਾਰੀ ਜਾਣਦੇ ਹੋ ਕਿ ਕਿਵੇਂ ਗੁਰੂ ਘਰ ਦੀ ਮਰਿਆਦਾ ਚਲਾਉਣੀ ਹੈ, ਗੁਰੂ ਘਰ ਦੇ ਵਿੱਚ ਨਿਤਨੇਮ ਕਿਵੇਂ ਚਲਾਉਣਾ ਹੈ, ਉਹ ਸਾਰੀ ਮਰਿਆਦਾ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਸਿਆਣੇ ਸਿੱਖ ਹੋ ਗੁਰੂ ਘਰ ਦੇ, ਇਸ ਕਰਕੇ ਤੁਸੀਂ ਇੱਥੇ ਘਰ ਵਿੱਚ ਹੀ ਨਿਵਾਸ ਕਰੋ, ਸ੍ਰੀ ਅੰਮ੍ਰਿਤਸਰ ਸਾਹਿਬ ਚ ਰਹਿ ਕੇ ਤੁਸੀਂ ਇੱਥੇ ਨਿਵਾਸ ਕਰੋ।
ਹਰੇ ਮੰਦਰ ਕੀ ਕਰੀਆ ਸੇਵਾ।
ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕਰੋ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਵਿੱਚ ਤੁਸੀਂ ਤਤਪਰ ਹੋ ਕੇ ਸੇਵਾ ਵਿੱਚ ਹਾਜ਼ਰ ਰਹਿਣਾ। ਭਾਈ ਗੁਰਦਾਸ ਜੀ ਤੁਸੀਂ ਵੀ ਸੇਵਾ ਚ ਰਹਿਣਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਪੁਜਾਰੀ ਸਨ ਜਾਂ ਪਹਿਲੇ ਹੈੱਡ ਗ੍ਰੰਥੀ ਸਨ, ਉਹ ਭਾਈ ਗੁਰਦਾਸ ਜੀ ਸੀ। ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਪੁਜਾਰੀ, ਪਹਿਲੇ ਹੈੱਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਸਨ, ਇੱਦਾਂ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੀ, ਉਹ ਭਾਈ ਗੁਰਦਾਸ ਜੀ ਦੀ ਸੀ। ਤੋ ਸਤਿਗੁਰੂ ਜੀ ਕਹਿ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਰਹਿ ਕੇ ਦਰਬਾਰ ਸਾਹਿਬ ਦੀ ਸਾਰੀ ਸੇਵਾ ਤੁਸੀਂ ਕਰਨੀ ਹੈ ਤੇ ਕਰਾਉਣੀ ਹੈ।
ਪੂਜਨ ਕਰੋ ਸਦਾ ਗੁਰਦੇਵਾ,
ਇੱਥੇ ਰਹਿ ਕੇ ਸਦਾ ਵਾਸਤੇ ਗੁਰਦੇਵ ਦੀ ਪੂਜਾ ਕਰਨੀ ਆ, ਵੱਡਿਆਂ ਸਤਿਗੁਰਾਂ ਦੀ ਪੂਜਾ ਕਰਨੀ ਆ, ਉਹਨਾਂ ਦਾ ਨਾਂ ਲੈ ਕੇ ਉਹਨਾਂ ਦੀ ਆਰਾਧਨਾ ਕਰਨੀ ਆ, ਉਹਨਾਂ ਦੀ ਸੇਵਾ ਕਰਨੀ ਹੈ।
ਸਿੱਖ ਸੰਗਤ ਆਵਤ ਜਿਮ ਆਗੇ,
ਜਿਵੇਂ ਪਹਿਲਾਂ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਨੇ, ਕਿਉਂਕਿ ਸੰਗਤਾਂ ਦਾ ਵਹੀਰਾਂ ਦੇ ਵਹੀਰ ਘੱਟ ਕੇ ਆਉਂਦੀਆਂ ਸਨ। ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ, ਜਿਵੇਂ ਅੱਗੇ ਸੰਗਤਾਂ ਚੱਲ ਕੇ ਆਉਂਦੀਆਂ ਨੇ, ਪਹਿਲਾਂ ਇੱਥੇ ਗੁਰਸਿੱਖ ਚੱਲ ਕੇ ਆਉਂਦੇ ਨੇ।
ਸਰਬ ਰੀਤ ਕਰ ਤਿੰਬੜ ਭਾਗੇ,
ਸਾਡੇ ਵੇਲੇ ਸਾਰੀ ਮਰਿਆਦਾ ਚੱਲਦੀ ਹੈ ਦਰਬਾਰ ਸਾਹਿਬ ਦੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ, ਉਹ ਮਰਿਆਦਾ ਤੁਸੀਂ ਉਸੇ ਤਰ੍ਹਾਂ ਹੀ ਚਲਾ ਕੇ ਰੱਖਣੀ ਹੈ, ਉਹਦੇ 'ਚ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਪੈਣ ਦੇਣਾ। ਜਿਵੇਂ ਸਾਡੇ ਵੇਲੇ ਮਰਿਆਦਾ ਚੱਲ ਰਹੀ ਹੈ, ਸੰਗਤਾਂ ਆਉਂਦੀਆਂ ਨੇ, ਸਿੱਖ ਆਉਂਦੇ ਨੇ, ਉਸੇ ਤਰ੍ਹਾਂ ਤੁਸੀਂ ਹੁਣ ਵੀ ਸੰਗਤਾਂ ਨੇ ਸਾਡੇ ਜਾਣ ਤੋਂ ਬਾਅਦ ਵੀ ਇੱਥੇ ਆਉਣਾ, ਪਰ ਤੁਸੀਂ ਜਿਹੜੀ ਗੁਰੂ ਘਰ ਦੀ ਮਰਿਆਦਾ ਹੈ ਉਹ ਨਹੀਂ ਬਦਲਣੀ, ਉਸੇ ਤਰ੍ਹਾਂ ਚਲਾ ਕੇ ਰੱਖਣੀ ਹੈ ਜਿਵੇਂ ਸਾਡੇ ਸਮੇਂ ਚੱਲਦੀ ਆ ਰਹੀ ਹੈ।
ਕਾਰ ਦੇਗ ਕੀ ਤਥਾ ਚਲਾਵੋ, ਅਪਰ ਸਰਬ ਕਾਰਜ ਸੁਧਰਾਵੋ,
ਔਰ ਗੁਰੂ ਕੇ ਲੰਗਰਾਂ ਦੀ ਜਿਹੜੀ ਸਾਰੀ ਸੇਵਾ ਹੈ ਉਹ ਵੀ ਤੁਸੀਂ ਭਲੀ ਪ੍ਰਕਾਰ ਨਾਲ ਚਲਾ ਕੇ ਰੱਖਣੀ। ਗੁਰੂ ਕੇ ਲੰਗਰ ਵੀ ਹਰ ਵੇਲੇ ਵਰਤਦੇ ਰਹਿਣੇ ਚਾਹੀਦੇ ਨੇ, ਗਰੀਬ ਗੁਰਦਾ ਆਵੇ, ਸਿੱਖ ਆਉਣ, ਸਭ ਨੂੰ ਛਕਣ ਵਾਸਤੇ ਗੁਰੂ ਕੇ ਲੰਗਰਾਂ ਵਿੱਚੋਂ ਪਕਵਾਨ ਮਿਲਣ, ਭੋਜਨ ਮਿਲੇ, ਕੋਈ ਵੀ ਨਿਰਾਸ਼ ਹੋ ਕੇ ਗੁਰੂ ਘਰੋਂ ਵਾਪਸ ਨਾ ਮੁੜੇ। ਇਸ ਕਰਕੇ ਗੁਰੂ ਦੀ ਜਿਹੜੀ ਦੇਗ ਦੀ ਕਾਰ ਹੈ, ਦੇਗ ਦੀ ਸੇਵਾ ਹੈ ਲੰਗਰ ਦੀ, ਉਹ ਵੀ ਤਥਾ ਉਸੇ ਤਰ੍ਹਾਂ ਹੀ ਚਲਾਉਣੀ ਹੈ ਜਿਵੇਂ ਹੁਣ ਚੱਲ ਰਹੀ ਹੈ।
ਕਿਤਕ ਸੁਪਟ ਰਹਿ ਸੰਗ ਤੁਮਾਰੇ,
ਔਰ ਗੁਰੂ ਘਰ ਦੇ ਹੋਰ ਵੀ ਜਿੰਨੇ ਕਾਰਜ ਨੇ ਉਹ ਤੁਸੀਂ ਆਪ ਆਪਣੀ ਦੇਖ ਰੇਖ ਵਿੱਚ ਸੁਧਾਰਨੇ ਨੇ, ਅਸੀਂ ਕੁਝ ਕੁ ਸੁਪਾਟ ਸਿਪਾਹੀ ਵੀ ਤੁਹਾਡੇ ਕੋਲ ਛੱਡ ਚੱਲੇ, ਸਾਰੇ ਸੂਰਮੇ ਨਹੀਂ ਲੈ ਕੇ ਚੱਲੇ, ਕੁਝ ਕੁ ਸਿਪਾਹੀ, ਕੁਝ ਕੁ ਸੂਰਮੇ ਬਾਬਾ ਬੁੱਢਾ ਸਾਹਿਬ ਜੀ ਅਸੀਂ ਤੁਹਾਡੇ ਕੋਲ ਛੱਡ ਕੇ ਚੱਲੇ ਹਾਂ।
ਦਾਸ ਬ੍ਰਿੰਦੋ ਮੈਂ ਸਾਰੇ,
ਹੋਰ ਵੀ ਕੁਝ ਸੇਵਾਦਾਰ ਇੱਥੇ ਛੱਡ ਕੇ ਚੱਲੇ ਆ, ਉਹ ਸਾਰੇ ਤੁਹਾਡੇ ਅਨੁਸਾਰ ਹੋ ਕੇ ਵਰਤਣਗੇ। ਬਾਬਾ ਜੀ ਜਿਵੇਂ ਤੁਸੀਂ ਹੁਕਮ ਕਰੋਗੇ ਤੁਹਾਡੇ ਹੁਕਮ ਨੂੰ ਕੋਈ ਨਹੀਂ ਮੋੜੇਗਾ, ਨਾ ਕੋਈ ਸੂਰਮਾ ਮੋੜੇਗਾ, ਨਾ ਹੀ ਕੋਈ ਸਿੱਖ ਮੋੜੇਗਾ। ਇਹ ਸਿੱਖਾਂ ਨੂੰ ਤੇ ਸੂਰਮਿਆਂ ਨੂੰ, ਕੁਝ ਕੁ ਸੂਰਮਿਆਂ ਨੂੰ ਅਸੀਂ ਤੁਹਾਡੇ ਕੋਲ ਛੱਡ ਕੇ ਚੱਲੇ ਆ, ਜੋ ਤੁਹਾਡੀ ਆਗਿਆ ਵਿੱਚ ਤੁਹਾਡੇ ਅਨੁਸਾਰ ਹੋ ਕੇ ਚੱਲਣਗੇ।
ਸਦਾ ਪ੍ਰਸੰਨ ਮਾਤ ਕੋ ਰੱਖੋ,
ਮਾਤਾ ਜੀ ਦਾ ਖਿਆਲ ਰੱਖਿਆ ਜੇ, ਮਾਤਾ ਜੀ ਨੂੰ ਸਦਾ ਪ੍ਰਸੰਨ ਰੱਖਿਆ ਜੇ, ਉਹਨਾਂ ਦਾ ਮਨ ਨਿਰਾਸ਼ਾਵਾਦੀ ਵਾਲੇ ਪਾਸੇ ਚੱਲਿਆ ਜਾਂਦਾ ਹੈ, ਕਈ ਵਾਰ ਉਹ ਮਨ ਚ ਉਦਾਸ ਹੋ ਜਾਂਦੇ ਨੇ। ਇਸ ਕਰਕੇ ਬਾਬਾ ਜੀ ਤੁਸੀਂ ਮਾਤਾ ਜੀ ਦਾ ਖਿਆਲ ਰੱਖਣਾ ਹੈ, ਮਾਤਾ ਜੀ ਦੇ ਮਨ ਚ ਕਦੇ ਉਦਾਸੀ ਨਹੀਂ ਛਾਣ ਦੇਣੀ, ਮਾਤਾ ਜੀ ਨੂੰ ਸਦਾ ਪ੍ਰਸੰਨ ਕਰਕੇ ਰੱਖਣਾ ਹੈ। ਸਾਡੇ ਵੱਲੋਂ ਚੰਗਾ ਹੀ ਦੱਸਣਾ ਮਾਤਾ ਜੀ ਨੂੰ, ਇਹ ਕਹਿਣਾ ਕਿ ਸ੍ਰੀ ਹਰਗੋਬਿੰਦ ਜੀ ਚੜ੍ਹਦੀ ਕਲਾ ਚ ਨੇ, ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਲੱਗਾ। ਇਸ ਤਰ੍ਹਾਂ ਤੁਸੀਂ ਮਾਤਾ ਜੀ ਦਾ ਹੌਸਲਾ ਜਿਹੜਾ ਉਹ ਚੜ੍ਹਦੀ ਕਲਾ ਚ ਰੱਖਣਾ, ਉਹਨਾਂ ਦਾ ਹੌਸਲਾ ਨਹੀਂ ਢਹਿਣ ਦੇਣਾ, ਤੇ ਹਰ ਵੇਲੇ ਸਾਡੇ ਵੱਲੋਂ ਚੰਗਾ ਹੀ ਦੱਸਣਾ ਮਾਤਾ ਗੰਗਾ ਜੀ ਨੂੰ।
ਸੰਮਤ ਹੋਏ ਕਾਰ ਕੋ ਕਰੀਆ,
ਮਾਤਾ ਜੀ ਦੇ ਅਨੁਸਾਰ ਹੋ ਕੇ ਸਾਰੇ ਕੰਮ ਕਰਨੇ ਨੇ ਗੁਰੂ ਘਰ ਦੇ, ਜੋ ਮਾਤਾ ਜੀ ਕਹਿਣ ਉਹਨਾਂ ਦੀ ਆਗਿਆ ਵਿੱਚ ਰਹਿਣਾ, ਮਾਤਾ ਜੀ ਦੇ ਅਨੁਸਾਰ ਹੋ ਕੇ ਉਹਨਾਂ ਦੀ ਸਲਾਹ ਲੈ ਕੇ ਜਦੋਂ ਵੀ ਕੋਈ ਕੰਮ ਕਰਨਾ ਗੁਰੂ ਘਰ ਦਾ, ਉਹਦੇ ਵਿੱਚ ਮਾਤਾ ਜੀ ਦੀ ਸਲਾਹ ਤੁਸੀਂ ਜ਼ਰੂਰ ਲੈ ਲੈਣੀ, ਮਾਤਾ ਜੀ ਦੀ ਸਲਾਹ ਲੈ ਕੇ ਫਿਰ ਉਹ ਸਾਰੇ ਕੰਮ ਕਰਨੇ।
ਸਭ ਦਿਸ਼ ਸਾਲ ਦਾਨਤਾ ਦਰੀਆ,
ਬਾਬਾ ਬੁੱਢਾ ਜੀ ਸਭ ਪਾਸਿਓਂ ਤੁਸੀਂ ਸਾਵਧਾਨ ਹੋ ਕੇ ਰਹਿਣਾ, ਚੁਕੰਨੇ ਹੋ ਕੇ ਰਹਿਣਾ, ਗੁਰੂ ਘਰ ਦੀ ਸੇਵਾ ਸਾਵਧਾਨੀ ਨਾਲ ਕਰਨੀ ਹੈ। ਭਾਈ ਗੁਰਦਾਸ ਜੀ ਤੁਸੀਂ ਵੀ ਸਾਵਧਾਨੀ ਨਾਲ ਸਾਰੀ ਸੇਵਾ ਨਿਭਾਉਣੀ ਹੈ।
ਇਮ ਬਿਰਦ ਕੋ ਸਭ ਸੌਂਪ ਸਮਾਜਾ, ਚਾਹੋ ਚੱਲ ਚੜਨ ਗਰੀਬ ਨਿਵਾਜਾ।
ਇਹਦਾ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਰੀ ਜ਼ਿੰਮੇਵਾਰੀ, ਗੁਰੂ ਘਰ ਦਾ ਸਾਰਾ ਸਾਜੋ ਸਮਾਜ ਬਾਬਾ ਬੁੱਢਾ ਸਾਹਿਬ ਨੂੰ ਸੌਂਪ ਕੇ, ਗੁਰੂ ਘਰ ਦੀ ਸਾਰੀ ਜ਼ਿੰਮੇਵਾਰੀ ਗੁਰੂ ਕੇ ਲੰਗਰਾਂ ਦੀ, ਗੁਰੂ ਕੇ ਦਰਬਾਰ ਦੀ, ਗੁਰੂ ਕੀਆਂ ਸੰਗਤਾਂ ਦੀ, ਸਾਰੀਆਂ ਜ਼ਿੰਮੇਵਾਰੀਆਂ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਚੜ੍ਹਨ ਦੀ ਤਿਆਰੀ ਕੀਤੀ ਹੈ, ਦਿੱਲੀ ਜਾਣ ਦੀ ਤਿਆਰੀ ਕਰ ਲਈ ਹੈ।
ਪੁਰਜਨ ਅਰਸਿਕ ਸੇਵਕ ਸਾਰੇ,
ਉਹ ਸਾਰੇ ਨਗਰ ਨਿਵਾਸੀ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਆਏ ਸਨ, ਉਹ ਨਗਰ ਵਾਸੀ ਆ ਕੇ ਬਹੁਤ ਸਾਰੇ ਸਿੱਖ ਸੇਵਕ ਉਹ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਮੱਥਾ ਟੇਕ ਰਹੇ ਨੇ।
ਸਭ ਪਰ ਕਰਨਾ ਦ੍ਰਿਟ ਨਿਆਰੇ,
ਜਿਹੜੇ ਮਾਈ ਭਾਈ ਗੁਰੂ ਚਰਨਾਂ ਚ ਆਏ ਨੇ ਸਭ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰੂ ਜੀ ਵੇਖਦੇ ਨੇ, ਸਭ ਵੱਲ ਆਪਣੀ ਰਹਿਮਤ ਭਰੀ ਕਿਰਪਾ ਭਰੀ ਨਿਗਾਹ ਨਾਲ ਤੱਕਦੇ ਨੇ, ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖ ਕੇ ਨਿਹਾਲ ਕਰਦੇ ਹਨ।
ਕਰ ਖੁਸ਼ੀ ਭਏ ਅਸਵਾਰ,
ਇਹ ਤਾਂ ਸਾਰੀਆਂ ਸੰਗਤਾਂ ਨੂੰ ਸਿੱਖਾਂ ਨੂੰ ਖੁਸ਼ੀਆਂ ਦੇ ਕੇ ਸਭ ਨੂੰ ਆਨੰਦ ਖੇੜਾ ਵਿਗਾਸ ਬਖਸ਼ ਕੇ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਘੋੜੇ ਤੇ ਸਵਾਰ ਹੋਏ ਨੇ।
ਖਾਮ ਜੀ ਕੋ ਸੰਗ ਮਿਲਾਏ,
ਇਹਦਾ ਕਰਕੇ ਜਥਾ ਯੋਗ ਸਭ ਕਾਰ ਸਾਰੀ ਕਾਰਨ ਕਰਕੇ ਪੂਰੇ ਕਾਰਜ ਕਰਕੇ ਮਹਾਰਾਜ ਜੀ ਚੱਲ ਪਏ ਨਾਲ ਵਜ਼ੀਰ ਖਾਂ ਨੂੰ ਮਿਲਾ ਲਿਆ। ਵਜ਼ੀਰ ਖਾਂ ਨਾਲ ਜਾ ਰਿਹਾ ਸੀ, ਕਿੰਚ ਬੇਗ ਆਇਆ ਹੋਇਆ ਉਹ ਵੀ ਨਾਲ ਜਾ ਰਿਹਾ, ਵਜ਼ੀਰ ਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਮਿਲਾ ਕੇ ਚਲਾ ਲਿਆ।
ਮਾਰਗ ਦਿੱਲੀ ਤਵਾ ਸਿਦਾਏ,
ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਦੇ ਪੈਂਡੇ ਤੇ ਚੱਲ ਪਏ ਨੇ, ਦਿੱਲੀ ਦੇ ਮਾਰਗ ਤੇ ਕਦਮ ਰੱਖਦਿਆਂ ਸਹਿਜੇ ਸਹਿਜੇ ਤੁਰ ਪਏ ਹਨ।
ਅੱਗੇ ਮਸਜਿਦ ਚਲੇ ਨਗਾਰਾ,
ਸਤਿਗੁਰਾਂ ਦੇ ਅੱਗੇ ਅੱਗੇ ਨਗਾਰਾ ਵੱਜਦਾ ਜਾ ਰਿਹਾ, ਨਿਸ਼ਾਨ ਝੂਲਦੇ ਜਾ ਰਹੇ ਨੇ, ਮੂਹਰੇ ਮੂਹਰੇ ਸਤਿਗੁਰਾਂ ਦੇ ਅੱਗੇ ਨਗਾਰਾ ਵੱਜਦਾ ਜਾ ਰਿਹਾ।
ਪਾਟ ਨਕੀਬਨ ਸੁਜਾਸੀ ਉਚਾਰਾ,
ਪਾਟ ਤੇ ਨਕੀਬ ਉਹ ਅੱਗੇ ਅੱਗੇ ਸਤਿਗੁਰਾਂ ਦਾ ਸੁਜਸ ਕਰਦੇ ਜਾ ਰਹੇ ਨੇ ਨਾਲ ਲੋਕਾਂ ਨੂੰ, ਕਿਉਂਕਿ ਰਸਤੇ ਚ ਪਿੰਡ ਨਗਰ ਆਉਂਦੇ ਨੇ ਉਹਨਾਂ ਨੂੰ ਸੁਚੇਤ ਕਰਨ ਵਾਸਤੇ, ਭਾਈ ਨਗਰ ਨਿਵਾਸੀਓ ਸਾਵਧਾਨ ਹੋ ਜਾਓ, ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਸਵਾਰੀ ਆ ਰਹੀ ਹੈ। ਏਦਾਂ ਉਹ ਪੱਟ ਤੇ ਨਕੀਬ ਅੱਗੇ ਅੱਗੇ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਸੁਜਸ ਕਰਦਿਆਂ ਲੋਕਾਂ ਨੂੰ ਜਣਾਉਂਦਿਆਂ ਕਿ ਸਤਿਗੁਰੂ ਜੀ ਦੀ ਸਵਾਰੀ ਆ ਰਹੀ ਹੈ, ਉਹ ਤੁਰੇ ਜਾ ਰਹੇ ਹਨ।
ਜਿਸ ਮਗ ਜਗ ਗੁਰ ਕਰਤ ਪਿਆਲਾ, ਸੁਨੇ ਨਾਰ ਨਰ ਜੋ ਸੁਧ ਕਾਨਾ,
ਜਿਹੜੇ ਰਸਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਪਿਆਨ ਕਰਕੇ ਜਾ ਰਹੇ ਨੇ, ਉਸ ਰਸਤੇ ਦੇ ਨੇੜੇ ਤੇੜੇ ਜਿਹੜੇ ਨਗਰ ਗ੍ਰਾਮ ਸ਼ਹਿਰ ਨੇ ਕਸਬੇ ਨੇ, ਉਥੋਂ ਦੇ ਲੋਕ ਜਦੋਂ ਸੁਣਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਡੇ ਨਗਰ ਦੇ ਕੋਲੋਂ ਲੰਘ ਰਹੇ ਨੇ, ਕੋਲੋਂ ਗੁਜ਼ਰ ਰਹੇ ਨੇ, ਸੁਣਦਿਆਂ ਸਾਰ ਉਹਨਾਂ ਅੰਦਰ ਚਾਓ ਜਾਗ ਪੈਂਦਾ, ਕੰਮ ਕਾਰ ਭੁੱਲ ਜਾਂਦੇ ਨੇ, ਦੁਨਿਆਵੀ ਕਾਰ ਵਿਸਰ ਜਾਂਦੇ ਨੇ, ਇੱਕੋ ਲਾਲਸਾ ਸਿਰਫ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਹਿਰਦੇ ਚ ਲੱਗ ਜਾਂਦੀ ਹੈ, ਦੌੜ ਦੌੜ ਕੇ ਉਮੜ ਉਮੜ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆ ਜਾਂਦੇ ਹਨ।
ਜਥਾ ਸ਼ਕਤ ਲੈ ਤੁਰਤੀ ਉਪਾਇਨ,
ਜਥਾ ਸ਼ਕਤ ਭੇਟਾਵਾਂ ਲੈ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਚੱਲ ਕੇ ਆਉਂਦੇ ਨੇ।
ਪੂਜਾ ਆਨ ਗੁਰੂ ਕੇ ਪਾਇਨ,
ਹੋਰ ਆ ਕੇ ਸਤਿਗੁਰਾਂ ਦੇ ਚਰਨਾਂ ਨੂੰ ਪੂਜਦੇ ਨੇ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ, ਭੇਟਾਵਾ ਭੇਟ ਕਰਦੇ ਨੇ। ਖਾਲਸਾ ਜੀ, ਇੰਨਾ ਚਾਓ ਆਉਂਦਾ ਨਗਰ ਨਿਵਾਸੀਆਂ ਦੇ ਮਨਾਂ ਚ, ਜਿਹੜਾ ਕੋਈ ਕੰਮ ਕਰਦਾ ਕੰਮ ਕਰਦੇ ਵਿੱਚ ਹੀ ਛੱਡ ਕੇ ਕੋਈ ਦੌੜਿਆ ਜਾਂਦਾ ਨੂੰ ਪੁੱਛਦੇ ਕਿੱਥੇ ਚੱਲਿਆ, ਉਹ ਕਹਿੰਦਾ ਛੇਵੇਂ ਪਾਤਸ਼ਾਹ ਜੀ ਲੰਘ ਰਹੇ ਨੇ ਉਹਨਾਂ ਦੇ ਦਰਸ਼ਨਾਂ ਨੂੰ ਚੱਲਿਆ, ਉਹ ਕਹਿੰਦਾ ਠਹਿਰ ਮੈਨੂੰ ਵੀ ਲਈ ਚੱਲੀ, ਕਹਿੰਦਾ ਮੈਂ ਚੱਲਿਆ ਤੂੰ ਆ ਜਾਈ, ਇਹੋ ਜੀ ਭਾਵਨਾ ਨਾਲ ਉਮੜ ਉਮੜ ਕੇ ਸਿੱਖ ਆ ਰਹੇ ਨੇ, ਔਰ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰ ਕਰਕੇ ਜਥਾ ਸ਼ਕਤ ਮਹਾਰਾਜ ਜੀ ਦਾ ਅਦਬ ਸਤਿਕਾਰ ਕਰਦਿਆਂ ਦਰਸ਼ਨ ਕਰਦੇ ਨੇ।
ਕਿਰਪਾ ਦਿਸ਼ਟ ਕਰ ਚਲਤ ਅਗੇਰੇ,
ਮਹਾਰਾਜ ਜੀ ਦੇ ਚਰਨਾਂ ਨੂੰ ਪੂਜਦੇ ਨੇ, ਸਭ ਤੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਦੇ ਛੇਵੇਂ ਪਾਤਸ਼ਾਹ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਕਿਰਪਾ ਭਰੀ ਸਵੱਲੀ ਨਿਗਾਹ ਨਾਲ ਸਭ ਵੱਲ ਵੇਖਦੇ ਨੇ, ਜਿਹਦੇ ਵੱਲ ਵੇਖਦੇ ਨੇ ਬਸ ਉਹਨੂੰ ਨਿਹਾਲ ਨਿਹਾਲ ਕਰ ਦਿੰਦੇ ਨੇ। ਸਤਿਗੁਰਾਂ ਦੀ ਦ੍ਰਿਸ਼ਟੀ ਚੋਂ ਵਰਸਦਾ ਅੰਮ੍ਰਿਤ ਹੈ, ਅੰਮ੍ਰਿਤ ਹੀ ਵਰਸਦਾ, ਜਿੱਧਰ ਵੇਖਦੇ ਨੇ ਬਸ ਨਿਹਾਲ ਨਿਹਾਲ ਕਰੀ ਜਾ ਰਹੇ ਨੇ, ਔਰ ਅੱਗੇ ਨੂੰ ਟੁਰੇ ਜਾ ਰਹੇ ਨੇ।
ਜੈ ਕਰ ਡੇਰਾ ਉੱਥੇ ਮਸੀਰੀ
ਜਿੱਥੇ ਰਾਤ ਪੈਂਦੀ ਹੈ ਉੱਥੇ ਮਹਾਰਾਜ ਜੀ ਡੇਰਾ ਕਰ ਲੈਂਦੇ, ਸੰਗਤਾਂ ਆ ਜਾਂਦੀਆਂ ਉੱਥੇ ਹੀ ਜੰਗਲਾਂ ਵਿੱਚ ਮੰਗਣ ਲੱਗ ਜਾਂਦੇ ਨੇ, ਬਹੁਤ ਸਾਰੇ ਸਿੱਖ ਆ ਕੇ ਰਾਤ ਨੂੰ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ।
ਤੈਤੇ ਆਏ ਦਰਸ਼ਕੋ ਕਰ ਪੂਰੇ ਕਾਮਨਾ ਜੋਰ ਦਰਾ,
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇੜੇ ਤੇੜੇ ਦੇ ਨਗਰ ਨਿਵਾਸੀ ਜਦੋਂ ਰਾਤ ਨੂੰ ਮਹਾਰਾਜ ਡੇਰਾ ਕਰਦੇ ਨੇ ਤੋ ਦੀਵਾਨ ਸੱਜ ਜਾਂਦਾ ਸ਼ਾਮ ਦੇ ਸਮੇਂ, ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੇ ਸਿੱਖ ਆਉਂਦੇ ਸਤਿਗੁਰਾਂ ਦੇ ਦਰਸ਼ਨ ਕਰਦੇ ਔਰ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੀਆਂ ਕਾਮਨਾਵਾਂ ਦੀ ਪੂਰਤੀ ਕਰਦੇ ਨੇ। ਜੋ ਕਾਮਨਾ ਕਰਕੇ ਆਉਂਦੇ ਨੇ ਉਹ ਕਾਮਨਾ ਸਾਹਿਬਾਂ ਦੇ ਦਰੋਂ ਘਰੋਂ ਪੂਰੀ ਹੁੰਦੀ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਜੋ ਸਤਿਗੁਰਾਂ ਦੇ ਚਰਨਾਂ ਚੋਂ ਆ ਕੇ ਮੰਗਦੇ ਨੇ ਉਹ ਕਾਮਨਾਵਾਂ ਗੁਰਸਿੱਖਾਂ ਗੁਰਮੁਖਾਂ ਦੀਆਂ ਪੂਰੀਆਂ ਹੁੰਦੀਆਂ ਨੇ।
ਉਤ ਪ੍ਰਭਾਤ ਗਮਨ ਕੋ ਠਾਨਾ,
ਰਾਤ ਸਤਿਗੁਰੂ ਜੀ ਡੇਰਾ ਕਰਕੇ ਬਤੀਤ ਕਰਦੇ ਨੇ, ਪ੍ਰਭਾਤ ਵੇਲਾ ਹੁੰਦਾ ਤੇ ਅਗਲਾ ਦਿਨ ਚੜਦਾ ਤੇ ਸਤਿਗੁਰੂ ਚੱਲ ਪੈਂਦੇ ਨੇ।
ਸੈਨ ਪਟਨ ਕੀ ਸਾਥ ਪਿਆਨਾ,
ਬਹੁਤ ਸਾਰੇ ਸੂਰਮਿਆਂ ਸਿੱਖਾਂ ਬਹਾਦਰਾਂ ਦੀ ਸੈਨਾ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਨਾਲ ਚੱਲਦੀ ਹੈ।
ਮਗ ਮੈਂ ਖੇਲਤ ਕਰੈ ਅਖੇਰੇ,
ਦੇ ਵਿੱਚ ਜਾਂਦਿਆਂ ਜੰਗਲ ਵੀ ਆਉਂਦੇ ਤੇ ਮਹਾਰਾਜ ਸ਼ਿਕਾਰ ਖੇਡਦੇ, ਛੇਵੇਂ ਪਾਤਸ਼ਾਹ ਦਾ ਸੁਭਾਅ ਹੈ ਸ਼ਿਕਾਰ ਖੇਡਿਆ ਕਰਦੇ ਸਨ ਰੋਜ਼। ਮਹਾਰਾਜ ਸੱਚੇ ਪਾਤਸ਼ਾਹ ਰਸਤੇ ਵਿੱਚ ਜਾਂਦਿਆਂ ਅਖੀਰ ਬਿਰਤੀ ਕਰਦੇ ਸ਼ਿਕਾਰ ਖੇਡਦੇ ਹਨ।
ਬਾਜ ਕੂਹੀ ਸ਼ਿਕਰੇ ਜੋ ਬਡੇਰੇ,
ਮਹਾਰਾਜ ਜੀ ਦੇ ਆਪਣੇ ਨਾਲ ਬਾਜ ਕੂਹੀਆਂ ਸ਼ਿਕਰੇ, ਇਹ ਬਾਜਾਂ ਦੀਆਂ ਕਿਸਮਾਂ ਨੇ, ਸ਼ਿਕਰੇ ਕੂਹੀਆਂ ਬਾਦਸ਼ਾਹ ਢੋਕਾ ਇਹ ਸਾਰੇ ਬਾਜ ਹੀ ਹੁੰਦੇ ਨੇ। ਇਹ ਸਾਰੇ ਬਾਜਾਂ ਦੀਆਂ ਜਿਹੜੇ ਸ਼ਿਕਾਰੀ ਪੰਛੀਆਂ ਦਾ ਸਮੂਹ ਹੈ ਉਹ ਮਹਾਰਾਜ ਜੀ ਨੇ ਆਪਣੇ ਨਾਲ ਰੱਖੇ ਹੋਏ ਨੇ, ਉਹਨਾਂ ਸ਼ਿਕਾਰੀਆਂ ਦੇ ਪੰਛੀਆਂ ਦੇ ਨਾਲ ਮਹਾਰਾਜ ਜੀ ਸ਼ਿਕਾਰ ਖੇਡਦੇ ਹਨ।
ਪਸ਼ੂ ਪ੍ਰੇਤ ਮੁਗਦ ਕੋ ਤਾਰੇ ਬਣ ਕੇ ਜੀਵ ਉਧਾਰਤ ਜਾਤੇ ਪੂਰਵ ਬੜੇ ਭਾਗ ਜਿਨ ਜਾਤੇ,
ਰਸਤੇ ਵਿੱਚ ਜੰਗਲਾਂ ਦੇ ਅਨੇਕਾਂ ਜੀਵਾਂ ਦਾ ਉਧਾਰ ਕਰਦਿਆਂ ਤੁਰੇ ਜਾ ਰਹੇ ਨੇ ਸਤਿਗੁਰੂ। ਜਿਹੜੇ ਜੀਵ ਦਾ ਸ਼ਿਕਾਰ ਖੇਡਦੇ ਨੇ ਉਹਨੂੰ ਮੁਕਤ ਕਰ ਦਿੰਦੇ ਨੇ, ਕਹਿੰਦੇ ਉਹ ਜਿਹੜੇ ਪਸ਼ੂ ਨੇ ਜਾਨਵਰ ਨੇ ਉਹਨਾਂ ਦੇ ਵੀ ਕੋਈ ਪੂਰਵਲੇ ਜਨਮਾਂ ਦੇ ਵੱਡੇ ਭਾਗ ਨੇ ਜਿਹੜੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਮਰਦੇ ਨੇ, ਔਰ ਜਿਨ੍ਹਾਂ ਨੂੰ ਮਹਾਰਾਜ ਸ਼ਿਕਾਰ ਖੇਡ ਕੇ ਆਪਣੇ ਹੱਥੀ ਮਾਰਦੇ ਨੇ ਸੰਘਾਰਦੇ ਨੇ ਉਹ ਜੀਵ ਉਹ ਪਸ਼ੂ ਤਰ ਜਾਂਦੇ ਨੇ, ਉਹਨਾਂ ਨੂੰ ਸਤਿਗੁਰੂ ਜੀ ਮੁਕਤੀ ਪ੍ਰਦਾਨ ਕਰ ਦਿੰਦੇ ਹਨ।
ਅਨਕ ਅਨਕ ਬਿਲਾਸਨ ਕੋ ਬਿਲ ਸੰਤੇ,
ਅਨਕ ਪ੍ਰਕਾਰ ਦੇ ਬਿਲਾਸ ਆਨੰਦ ਮਾਣਦੇ ਹੋਏ ਸਤਿਗੁਰੂ ਜੀ ਜਾ ਰਹੇ ਨੇ।
ਪੰਥ ਬਿਖੈ ਗਮਨ ਤੇ ਅਰਖੰਤੇ,
ਬੜੇ ਚਾਓ ਨਾਲ ਖੁਸ਼ੀ ਨਾਲ ਮਹਾਰਾਜ ਦਿੱਲੀ ਦੇ ਰਾਹ ਤੇ ਤੁਰੇ ਜਾ ਰਹੇ ਨੇ।
ਪੰਥ ਬਿਖੈ ਗਮਨ ਖਾਂ ਵਜ਼ੀਰ ਨੀ ਸੁਪੱਟਨ ਸਾਥ,
ਨਾਲ ਨਾਲ ਵਜ਼ੀਰ ਖਾਂ ਵੀ ਤੁਰਿਆ ਜਾਂਦਾ, ਵਜ਼ੀਰ ਖਾਂ ਵੀ ਆਪਣੇ ਨਾਲ ਕੁਝ ਸਿਪਾਹੀ ਲੈ ਕੇ ਆਇਆ ਸੀ, ਉਹਦੇ ਵੀ ਸਿਪਾਹੀ ਵਜ਼ੀਰ ਖਾਂ ਦੇ ਨਾਲ ਨਾਲ ਤੁਰੇ ਜਾ ਰਹੇ ਨੇ।
ਚਲਤ ਸੰਗ ਨਿਤ ਸ਼੍ਰੀ ਗੁਰੂ ਨਾਥ,
ਸਤਿਗੁਰਾਂ ਦੇ ਨਾਲ ਨਾਲ ਨਿਤਾ ਪ੍ਰਤੀ ਵਜ਼ੀਰ ਖਾਂ ਚੱਲਦਾ ਹੈ, ਬਹੁਤਾ ਸਮਾਂ ਸਤਿਗੁਰਾਂ ਦੇ ਨਾਲ ਹੀ ਬਤੀਤ ਕਰਦਾ ਵਜ਼ੀਰ ਖਾਂ। ਉਹਦੇ ਮਨ ਦੀ ਇਹ ਭਾਵਨਾ ਹੁੰਦੀ, ਦਿਲੀ ਤਮੰਨਾ ਹੁੰਦੀ ਹੈ ਕਿ ਮੇਰਾ ਵੱਧ ਤੋਂ ਵੱਧ ਸਮਾਂ ਛੇਵੇਂ ਪਾਤਸ਼ਾਹ ਦੇ ਨਾਲ ਹੀ ਸੰਗਤ ਵਿੱਚ ਹੀ ਬਤੀਤ ਹੋਵੇ। ਇਸ ਕਰਕੇ ਵਜ਼ੀਰ ਖਾਂ ਸਤਿਗੁਰਾਂ ਦੇ ਨਾਲ ਹੀ ਚੱਲਦਾ ਜਾ ਰਿਹਾ ਨਿਤਾ ਪ੍ਰਤੀ।
ਅਨਕ ਰੀਤ ਤੇ ਗੁਰੂ ਰਿਜਾਵੇ,
ਅਨਕ ਰੀਤੀਆਂ ਨਾਲ ਸਤਿਗੁਰਾਂ ਨੂੰ ਪ੍ਰਸੰਨ ਕਰਦਾ ਵਜ਼ੀਰ ਖਾਂ, ਉਹ ਕੰਮ ਕਰਦਾ ਜਿਹਦੇ ਨਾਲ ਸਤਿਗੁਰੂ ਜੀ ਵਜ਼ੀਰ ਖਾਂ ਤੇ ਰੀਝ ਪੈਣ, ਵਜ਼ੀਰ ਖਾਂ ਤੇ ਪ੍ਰਸੰਨ ਹੋ ਜਾਣ। ਹਰ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਸੰਨ ਕਰਨ ਵਾਸਤੇ ਕਰਮ ਕਰਦਾ।
ਸ਼ਾਹਨ ਕੇ ਸੋ ਪ੍ਰਸੰਗ ਚਲਾਵੇ,
ਉਹ ਰਸਤੇ ਚ ਨਾਲ ਚਲਦਿਆਂ ਚਲਦਿਆਂ ਵਜ਼ੀਰ ਖਾਂ ਬਾਦਸ਼ਾਹ ਦੇ ਪ੍ਰਕਰਨ ਵੀ ਛੇੜ ਲੈਂਦਾ ਹੈ ਕਿ ਬਾਦਸ਼ਾਹ ਲੋਕ ਕੀ ਕਰਦੇ ਨੇ, ਜਹਾਂਗੀਰ ਬਾਦਸ਼ਾਹ ਕੀ ਕਰਦਾ, ਉਹਦਾ ਪਿਤਾ ਕੀ ਕਰਦਾ ਸੀ, ਅਕਬਰ ਕੀ ਕਰਦਾ ਸੀ, ਇਦਾਂ ਸਾਰੀਆਂ ਗੱਲਾਂ ਬਾਤਾਂ ਬਾਦਸ਼ਾਹਾਂ ਦੀਆਂ ਵਜ਼ੀਰ ਖਾਂ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਰਸਤੇ ਵਿੱਚ ਸੁਣਾਉਂਦਾ ਜਾਂਦਾ ਹੈ।
ਸੰਗ ਅਖੀਰ ਬਿਠੀ ਕੋ ਕਰੇ।
ਜਦੋਂ ਸਤਿਗੁਰੂ ਜੀ ਸ਼ਿਕਾਰ ਖੇਡਦੇ ਨੇ ਨਾਲ ਵਜ਼ੀਰ ਖਾਂ ਵੀ ਅੱਗੇ ਹੋ ਕੇ ਸ਼ਿਕਾਰ ਖੇਡਦਾ।
ਜਿਮ ਗੁਰ ਹਰਖੈ ਤਿਮ ਉਰ ਧਰੈ।
ਜਿਵੇਂ ਸਤਿਗੁਰੂ ਜੀ ਖੁਸ਼ ਹੋਣ ਉਦਾਂ ਦਾ ਕੰਮ ਕਰਦਾ, ਉਦਾਂ ਦੇ ਕਿਰਤ ਕਰਦਾ ਵਜ਼ੀਰ ਖਾਂ, ਜਿਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪ੍ਰਸੰਨ ਹੋਣ।
ਮਧੁਰ ਬਚਨ ਤੇ ਬੋਸਨ ਮਨ।
ਮਿੱਠੇ ਮਿੱਠੇ ਬੋਲ ਬੋਲਦਾ ਆਪਣੇ ਮੂੰਹੋਂ, ਤੇ ਮਿੱਠੇ ਮਿੱਠੇ ਬੋਲ ਬੋਲ ਕੇ ਵਜ਼ੀਰ ਖਾਂ ਸਤਿਗੁਰਾਂ ਦਾ ਬੜਾ ਸਨਮਾਨ ਕਰਦਾ, ਦਿਲੋਂ ਸਤਿਗੁਰਾਂ ਦਾ ਬਹੁਤ ਭਾਰੀ ਸਤਿਕਾਰ ਕਰਦਾ, ਅਦਬ ਰੱਖਦਾ ਹੈ।
ਬੈਠੇ ਨਿਕਟ ਪ੍ਰੇਮ ਕੋ ਠਾਨਾ।
ਔਰ ਸਤਿਗੁਰਾਂ ਦੇ ਕੋਲ ਬਹਿ ਕੇ ਮਹਾਰਾਜ ਜੀ ਨਾਲ ਬੜਾ ਪ੍ਰੇਮ ਕਰਦਾ। ਜਦੋਂ ਸ਼ਾਮ ਨੂੰ ਡੇਰਾ ਕਰਦੇ ਨੇ ਸਤਿਗੁਰੂ, ਵਜ਼ੀਰ ਖਾਂ ਸਤਿਗੁਰਾਂ ਦੇ ਕੋਲ ਆ ਕੇ ਸਤਿਗੁਰਾਂ ਦੇ ਦਰਬਾਰ ਚ ਬੈਠਦਾ, ਔਰ ਜਦੋਂ ਬੈਠਦਾ ਮਨ ਚ ਬੜਾ ਭਾਰੀ ਪ੍ਰੇਮ ਸਤਿਗੁਰਾਂ ਪ੍ਰਤੀ ਜਗਾਉਂਦਾ, ਪ੍ਰੇਮ ਨਾਲ ਮਹਾਰਾਜ ਜੀ ਦੀ ਸੰਗਤ ਕਰਦਾ।
ਜਿਤ ਕਿਤ ਕੇ ਨਰ ਪੂਜੈ ਗੁਰ ਕੋ।
ਜਿੱਧਰ ਕਿੱਧਰ ਵੀ ਸਤਿਗੁਰੂ ਜੀ ਜਦੋਂ ਲੰਘਦੇ ਜਾ ਰਹੇ ਨੇ ਤੇ ਬਹੁਤ ਸਾਰੇ ਨਗਰਾਂ ਦੇ ਲੋਕ ਆ ਕੇ ਰਸਤੇ ਵਿੱਚ ਸਤਿਗੁਰਾਂ ਦੀ ਪੂਜਾ ਕਰਦੇ ਨੇ, ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕਰਦੇ ਨੇ।
ਹੀਰਤ ਅਧਿਕਤ ਸ਼ਰਧਾ ਉਰਕੈ।
ਔਰ ਬੜੀ ਭਾਵਨਾ ਨਾਲ ਸਤਿਗੁਰਾਂ ਦੇ ਹਿਰਦੇ ਵਿੱਚ ਸ਼ਰਧਾ ਧਾਰਨ ਕਰਕੇ ਹਿਰਦਿਆਂ ਚ ਫਿਰ ਦਰਸ਼ਨ ਕਰਦੇ ਨੇ। ਸ਼ਰਧਾ ਖਾਲਸਾ ਜੀ ਹੋਣੀ ਚਾਹੀਦੀ ਹੈ ਸਿੱਖ ਦੇ ਅੰਦਰ, ਸ਼ਰਧਾ ਤੋਂ ਬਿਨਾਂ ਸਾਡੇ ਸਾਰੇ ਕਰਮ ਥੋਥੇ ਨੇ। ਗੁਰੂ ਸਾਹਿਬ ਨੂੰ ਨਮਸਕਾਰ ਵੀ ਕਰਨੀ ਆ ਤਾਂ ਸ਼ਰਧਾ ਦੇ ਨਾਲ, ਸ਼ਰਧਾ ਹੈ ਜਿੰਨੇ ਸਤਿਗੁਰਾਂ ਦੇ ਘਰ ਦੇ ਚਿੰਨ ਨੇ ਸਾਡੇ ਹਿਰਦੇ ਚ ਸ਼ਰਧਾ ਹੀ ਜਗਾਉਂਦੇ ਨੇ। ਜੇ ਬਾਹਰ ਪਰਿਕਰਮਾ ਚ ਗੁਰੂ ਕੀ ਜੋਤ ਜਗ ਰਹੀ ਹੈ ਤੇ ਉਸ ਜਗਦੀ ਹੋਈ ਜੋਤ ਨੂੰ ਵੇਖ ਕੇ ਵੀ ਗੁਰੂ ਪ੍ਰਤੀ ਸ਼ਰਧਾ ਜਾਗਦੀ ਹੈ, ਉਸ ਜੋਤ ਨੂੰ ਨਮਸਕਾਰ ਕਰਨੀ ਕੋਈ ਮਨਮਤ ਨਹੀਂ ਹੈ, ਉਹ ਜੋਤ ਅੰਦਰਲੀ ਜੋਤ ਵਾਲੇ ਪਾਸੇ ਪ੍ਰੇਰਨਾ ਕਰਦੀ ਹੈ। ਜਗਦੀ ਹੋਈ ਜੋਤ, ਜਗਦਾ ਹੋਇਆ ਦੀਵਾ ਅੰਦਰਲੇ ਗਿਆਨ ਦੇ ਦੀਵੇ ਨੂੰ ਜਗਾਉਣ ਦੀ ਪ੍ਰੇਰਨਾ ਕਰਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਨਿਸ਼ਾਨਾਂ ਨੂੰ, ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ ਜਿੱਥੇ ਸਤਿਗੁਰਾਂ ਨੇ ਬਹਿ ਕੇ ਚਰਨ ਪਾਏ ਨੇ, ਜਿੱਥੇ ਜਿੱਥੇ ਸਤਿਗੁਰਾਂ ਨੇ ਜਿਹੜੀ ਜਗ੍ਹਾ ਨੂੰ ਪਵਿੱਤਰ ਕੀਤਾ ਹੈ, ਉੱਥੇ ਸ਼ਰਧਾ ਦੇ ਨਾਲ ਨਮਸਕਾਰ ਕਰਨੀ ਹੈ। ਸਾਰੀ ਸ਼ਰਧਾ ਹੈ, ਸ਼ਰਧਾ ਵੀ ਹੋਣਾ ਹਿਰਦਾ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕਦਾ। ਜਿਨ੍ਹਾਂ ਦੇ ਹਿਰਦਿਆਂ 'ਚ ਸ਼ਰਧਾ ਨਹੀਂ ਨਾ ਹੈ, ਸ਼ਰਧਾ ਤੋਂ ਵੀ ਹੋਣੇ ਨੇ, ਉਹ ਕਹਿਣਗੇ ਜੀ ਇਹ ਮਨ ਮਤ ਹੈ। ਪਰ ਜਿਹੜੇ ਸ਼ਰਧਾ ਵਾਲੇ ਭਾਵਨਾ ਵਾਲੇ ਨੇ ਉਹ ਜਾਣਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹ ਕਿੱਲੀ ਜਿਹਨੂੰ ਗੁਰੂ ਅਮਰਦਾਸ ਸਾਹਿਬ ਜੀ ਫੜ ਕੇ ਖਲੋ ਕੇ ਘੰਟਿਆਂ ਬੱਧੀ ਤਪ ਕਰਦੇ ਸੀ, ਉਸ ਕਿੱਲੀ ਨੂੰ ਮੱਥਾ ਟੇਕੀਏ ਤੇ ਕੀ ਆਨੰਦ ਹਿਰਦੇ ਚ ਵਰਤਦਾ। ਇੱਕ ਸ਼ਰਧਾ ਵਾਲਾ ਸਿੱਖ ਹੀ ਜਾਣ ਸਕਦਾ ਹੈ, ਇੱਕ ਭਾਵਨਾ ਵਾਲਾ ਸਿੱਖ ਹੀ ਜਾਣ ਸਕਦਾ ਹੈ। ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਸਿੱਖ ਆਉਂਦੇ ਨੇ, ਬੜੀ ਸ਼ਰਧਾ ਨਾਲ, ਬੜੀ ਭਾਵਨਾ ਨਾਲ, ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਨੇ।
ਸੰਗ ਤੁਰਕ ਗਨ ਮੈਂ ਮਾਏ ਸੋਪੇ ਕਰੇ ਸ਼ਰਧਾ ਬੋ ਤੇਰੇ।
ਜਦੋਂ ਸਿੱਖਾਂ ਨੂੰ ਸ਼ਰਧਾ ਨਾਲ ਮੱਥਾ ਟੇਕਦਿਆਂ ਵੇਖਦੇ ਨੇ, ਨਾਲ ਜਿਹੜੇ ਮੁਸਲਮਾਨ ਤੁਰਕ ਤੁਰੇ ਜਾ ਰਹੇ ਨੇ ਵਜ਼ੀਰ ਖਾਂ ਦੇ ਨਾਲ, ਸਿਪਾਹੀ ਸੀ ਨਾ ਉਹ, ਜਦੋਂ ਵੇਖਦੇ ਤੇ ਉਹਨਾਂ ਦੇ ਮਨ ਚ ਵੀ ਸ਼ਰਧਾ ਜਾਗਦੀ ਸਤਿਗੁਰਾਂ ਪ੍ਰਤੀ। ਜਦੋਂ ਗੁਰਸਿੱਖਾਂ ਨੂੰ ਸ਼ਰਧਾ ਨਾਲ ਮੱਥਾ ਟੇਕਦਿਆਂ ਨਮਸਕਾਰ ਕਰਦਿਆਂ ਵੇਖਦੇ, ਉਹਨਾਂ ਨੂੰ ਵੇਖ ਕੇ ਉਹ ਜਿਹੜੇ ਮੁਸਲਮਾਨ ਤੁਰਕ ਸਨ ਸਿਪਾਹੀ ਨਾਲ ਜਾਂਦੇ, ਉਹਨਾਂ ਦੇ ਮਨਾਂ ਵਿੱਚ ਵੀ ਸ਼ਰਧਾ ਜਾਗਦੀ ਹੈ, ਉਹਨਾਂ ਦੇ ਹਿਰਦਿਆਂ ਵਿੱਚ ਵੀ ਸ਼ਰਧਾ ਤੇ ਪ੍ਰੇਮ ਜਾਗਦਾ ਹੈ।
ਇਸ ਬਿਦ ਕੇਤਕ ਦਿਨ ਪ੍ਰਸਥਾਨੇ।
ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕੁਝ ਦਿਨ ਰਸਤੇ 'ਚ ਇਸੇ ਤਰ੍ਹਾਂ ਚੱਲਦੇ ਰਹੇ, ਕਿਉਂਕਿ ਦਿੱਲੀ ਜਾਣਾ ਸੀ, ਘੋੜਿਆਂ ਦੀ ਸਵਾਰੀ ਸੀ, ਕਈ ਦਿਨ ਲੱਗ ਜਾਣੇ ਸਨ ਰਸਤੇ 'ਚ ਜਾਂਦਿਆਂ ਜਾਂਦਿਆਂ, ਇੱਦਾਂ ਕਈ ਦਿਨ ਰਸਤੇ ਵਿੱਚ ਜਾਂਦਿਆਂ ਬਤੀਤ ਹੋ ਗਏ।
ਕ੍ਰਮ ਕਰ ਸਕਲ ਪੰਥ ਲੰਘਾਨੇ।
ਕ੍ਰਮ ਕ੍ਰਮ ਕਰਕੇ ਸਾਰਾ ਪੈਂਡਾ ਤੈਅ ਕੀਤਾ ਹੈ।
ਚੌਪਈ ਬਿਰਦ ਗੁਰਦਾਸ ਮਸੰਦ ਜੇ ਸਾਰੇ ਗੁਰਸਤ ਕਰ ਸਦਨ ਸਿਧਾਰੇ।
ਸਤਿਗੁਰੂ ਜੀ ਤਾਂ ਇੱਧਰੋਂ ਦਿੱਲੀ ਨੂੰ ਚੱਲ ਪਏ ਸਨ, ਪਰ ਇੱਧਰ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਮਹਾਰਾਜ ਜੀ ਨੇ ਵਾਪਸ ਤੋਰ ਦਿੱਤਾ ਸੀ ਕਿ ਤੁਸੀਂ ਅੰਮ੍ਰਿਤਸਰ ਨਗਰ ਵਾਪਸ ਚਲੇ ਜਾਓ। ਜਦੋਂ ਦੋ ਕੋਹ ਤੇ ਡੇਰਾ ਕੀਤਾ ਸੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਨਾਲ ਆਏ ਸੀ, ਉੱਥੋਂ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਤੇ ਹੋਰ ਜਿਹੜੇ ਮਸੰਦ ਸੀ ਉਹਨਾਂ ਨੂੰ ਰੁਖਸਤ ਕਰ ਦਿੱਤਾ ਸੀ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਹੋਣੀ ਸਤਿਗੁਰਾਂ ਨੂੰ ਵਿਦਾ ਕਰਕੇ ਇਹ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਘਰ ਵਾਪਸ ਆਏ ਹਨ।
ਮਿਲੇ ਮਾਤ ਗੰਗਾ ਕੋ ਜਾਏ,
ਆ ਕੇ ਪਹਿਲਾਂ ਮਾਤਾ ਗੰਗਾ ਜੀ ਨੂੰ ਮਿਲੇ ਨੇ, ਗੁਰੂ ਕੇ ਮਹਿਲਾਂ ਚ ਆ ਕੇ ਮਾਤਾ ਗੰਗਾ ਜੀ ਨੂੰ ਮੇਲ ਮਿਲਾਪ ਕੀਤਾ ਹੈ।
ਬਸਲ ਟਿਕ ਜਿਵੇਂ ਤੇਨ ਲਵਾਏ,
ਮੇਰੀ ਗਊ ਆਪਣੇ ਵਤਸਲ ਦਾ ਪਿਆਰ ਕਰਦੀ ਹੈ ਨਾ, ਏਦਾਂ ਮਾਤਾ ਗੰਗਾ ਦੇ ਹਿਰਦੇ ਚ ਗੁਰੂ ਹਰਗੋਬਿੰਦ ਸਾਹਿਬ ਦਾ ਪਿਆਰ ਹੈ, ਸਤਿਗੁਰੂ ਛੇਵੇਂ ਪਾਤਸ਼ਾਹ ਦੇ ਮਹਾਰਾਜ ਜੀ ਦਾ ਹਿਰਦੇ ਚ ਪਿਆਰ ਹੈ।
ਸਿਮਰਤ ਸੁਤ ਕੋ ਹਿਰਦਾ ਦੁਹੇਲੇ,
ਔਰ ਆਪਣੇ ਪੁੱਤਰ ਨੂੰ ਚੇਤੇ ਕਰ ਕਰਕੇ ਮਾਂ ਗੰਗਾ ਦਾ ਹਿਰਦਾ ਬੜਾ ਦੁਖੀ ਹੋ ਰਿਹਾ, ਕਿਉਂਕਿ ਮਹਾਰਾਜ ਜੀ ਨਾਲ ਵਿਛੋੜਾ ਪਿਆ ਹੈ। ਬਿਰਹਾ ਦੀ ਵੇਦਨ ਬੜੀ ਭਿਆਨਕ ਹੁੰਦੀ ਹੈ ਖਾਲਸਾ ਜੀ। ਸਤਿਗੁਰਾਂ ਦੀ ਬਾਣੀ ਦਾ ਕਥਨ ਹੈ, ਜਿਨ੍ਹਾਂ ਅੰਦਰ ਉਮਰ ਥਲ ਸੇ ਜਾਣਨ ਸੁਲੀਆਂ। ਉਮਰ ਥਲ ਕਹਿੰਦੇ ਨੇ ਵਿਛੋੜੇ ਦੀ ਦਰਦ ਨੂੰ, ਇੱਕ ਫੋੜਾ ਹੁੰਦਾ ਹੈ। ਕਹਿੰਦੇ ਜਿਨ੍ਹਾਂ ਅੰਦਰ ਵਿਛੋੜੇ ਦਾ ਫੋੜਾ ਹੈ ਨਾ, ਉਹ ਜਾਣਦੇ ਨੇ ਕਿ ਵੇਦਨ ਕੀ ਹੈ, ਪੀੜਾ ਕੀ ਹੈ ਵਿਛੋੜੇ ਦੀ। ਉਸ ਵਿਛੋੜੇ ਦੀ ਪੀੜਾ ਨੂੰ ਮਾਂ ਜਾਣਦੀ ਹੈ, ਮਾਂ ਗੰਗਾ। ਗੁਰੂ ਹਰਗੋਬਿੰਦ ਸਾਹਿਬ ਨਾਲ ਵਿਛੋੜਾ ਪਿਆ, ਉਸ ਕਰਕੇ ਪੁੱਤਰ ਨੂੰ ਸਿਮਰ ਕੇ ਯਾਦ ਕਰਕੇ ਮਾਤਾ ਦਾ ਹਿਰਦਾ ਦੁਖੀ ਹੋ ਰਿਹਾ।
ਮੌਨ ਠਾਨ ਕਰ ਤੇਰੀ ਅਕੇਲੇ,
ਚੁੱਪ ਧਾਰਨ ਕਰਕੇ ਮਾਤਾ ਜੀ ਕੋਲ ਥਿਰ ਗਏ ਨੇ, ਚੁੱਪ ਕਰਕੇ ਬੈਠੇ ਨੇ। ਇਹਨੇ ਨੂੰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਹੋਣੀ ਇਹ ਮਾਤਾ ਗੰਗਾ ਜੀ ਕੋਲ ਆਏ ਹਨ।
ਪਤੀ ਬਿਰਤੰਤ ਕੋ ਚਿਤੋਤ ਚਿੰਤਾ, ਤੁਰਕੇਸ਼ਰ ਸੁਧ ਨਹੀਂ ਲਖੰਤਾ।
ਮਾਤਾ ਜੀ ਆਪਣੇ ਚਿੱਤ ਵਿੱਚ ਕਈ ਖਿਆਲ ਸੋਚਦੇ, ਕਈ ਚਿਤਵਨੀਆਂ ਚਿਤਵਦੇ, ਮਨ ਦੀ ਚਿੰਤਾ ਨਾਲ ਆਪਣੇ ਪਤੀ ਦਾ ਬਿਰਤਾਂਤ, ਗੁਰੂ ਅਰਜਨ ਸਾਹਿਬ ਦਾ ਬਿਰਤਾਂਤ ਚਿਤਵਦੇ ਨੇ ਕਿ ਤੁਰਕੇਸ਼ਵਰ ਜਿਹੜੇ ਹੁੰਦੇ ਨੇ, ਬਾਦਸ਼ਾਹ ਲੋਕ ਹੁੰਦੇ ਨੇ, ਅੰਨੇ ਹੁੰਦੇ ਨੇ ਮਤ ਦੇ, ਉਹ ਵਿਚਾਰ ਨਹੀਂ ਕਰਦੇ ਕਿ ਕਿਹੜਾ ਕੰਮ ਕਰਨਾ ਕਿਹੜਾ ਨਹੀਂ। ਜਿਵੇਂ ਕੋਈ ਕਹਿੰਦਾ ਉਸੇ ਤਰ੍ਹਾਂ ਆਖੇ ਲੱਗ ਜਾਂਦੇ ਨੇ। ਤੁਰਕੇਸ਼ਰਾਂ ਨੂੰ ਜਿਹੜੇ ਬਾਦਸ਼ਾਹ ਲੋਕ ਹੁੰਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸੁਧ ਨਹੀਂ ਹੁੰਦੀ।
ਖੱਤਰੀ ਸ਼ਤਰੂ ਵਧਿਓ ਤਿਸ ਪਾਸੇ,
ਔਰ ਗੁਰੂ ਘਰ ਦਾ ਦੁਸ਼ਮਣ ਬਣਿਆ ਹੋਇਆ ਖੱਤਰੀ ਚੰਦੂ, ਉਹ ਬਹੁਤ ਵੱਡਾ ਦੁਸ਼ਮਣ ਬਣਿਆ ਹੋਇਆ, ਵਿਰੋਧੀ ਬਣਿਆ ਹੋਇਆ।
ਕੰਨ ਛਲ ਬਲ ਕੋ ਕਰਤ ਪ੍ਰਕਾਸ਼ੇ,
ਹਰ ਵੇਲੇ ਬਾਦਸ਼ਾਹ ਦੇ ਕੰਨ ਭਰਦਾ ਰਹਿੰਦਾ, ਹਰ ਵੇਲੇ ਬਾਦਸ਼ਾਹ ਕੋਲ ਛਲ ਬਲ ਕਰਕੇ ਕਪਟ ਕਰਕੇ ਕੁਝ ਨਾ ਕੁਝ ਆਖਦਾ ਰਹਿੰਦਾ ਹੈ।
ਅਬ ਵਿਚਾਰੀ ਕਰ ਬੁਲਵਾਏ,
ਹੁਣ ਵੀ ਉਹਨੇ ਚੁਗਲੀ ਕੀਤੀ ਹੈ, ਹੁਣ ਵੀ ਉਸੇ ਨੇ ਚਾਰੀ ਚੁਗਲੀ ਕੀਤੀ ਹੈ, ਤੇ ਚੁਗਲੀ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਕੋਲ ਉੱਥੇ ਬੁਲਵਾ ਲਿਆ, ਦਿੱਲੀ ਬੁਲਵਾ ਲਿਆ ਹੈ।
ਇਮ ਬੈਠੀ ਸੋਚਤ ਦੁੱਖ ਪਾਏ,
ਤਾਂ ਮਾਤਾ ਗੰਗਾ ਜੀ ਆਪਣੇ ਮਨ ਹੀ ਮਨ ਸੋਚੀ ਜਾਂਦੇ ਨੇ, ਏਦਾਂ ਦੀ ਚਿੰਤਾ ਦੇ ਵਿੱਚ ਨਾ ਮਨ ਹੀ ਮਨ ਚਿਤ ਵੀ ਜਾਂਦੇ ਨੇ ਕਿ ਪਹਿਲਾਂ ਗੁਰੂ ਅਰਜਨ ਸਾਹਿਬ ਗਏ ਸਨ, ਉਦੋਂ ਵੀ ਵੇਖੋ ਕਿਤਨੀ ਵਿਪਤਾ ਆਣ ਪਈ, ਸਤਿਗੁਰਾਂ ਦੇ ਸ਼ਹਾਦਤ ਪ੍ਰਾਪਤ ਕਰ ਲਈ ਹੈ, ਹੁਣ ਉਹ ਚੰਦੂ ਨੇ ਬੜਾ ਖੋਟ ਕਮਾਇਆ, ਹੁਣ ਉਹਨੇ ਚੁਗਲੀ ਕੀਤੀ ਤੇ ਫਿਰ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੂੰ ਬੁਲਾ ਲਿਆ। ਏਦਾਂ ਮਾਤਾ ਜੀ ਦੇ ਮਨ ਚ ਕਈ ਖਿਆਲ ਆਉਂਦੇ ਨੇ, ਕਈ ਪ੍ਰਕਾਰ ਦੀਆਂ ਚਿਤਵਨੀਆਂ ਮਾਤਾ ਜੀ ਚਿਤਵਦੇ ਨੇ।
ਹੱਥ ਜੋੜ ਬਿਰਧ ਨੇ ਤਵ ਕਹਿਓ, ਕਿਉਂ ਮਾਤਾ ਇਹ ਤੋਂ ਦੁੱਖ ਲਿਓ।
ਮਾਤਾ ਜੀ ਇਸ ਤਰ੍ਹਾਂ ਫਿਕਰ ਚ ਬੈਠੇ ਸੀ, ਇਹਨੇ ਨੂੰ ਬਾਬਾ ਬੁੱਢਾ ਸਾਹਿਬ ਜੀ ਆ ਗਏ ਕੋਲ, ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਾਤਾ ਜੀ ਇੰਨਾ ਜ਼ਿਆਦਾ ਚਿੰਤਾ ਤੁਰ ਕਿਉਂ ਹੋ ਕੇ ਬੈਠੋ, ਇੰਨਾ ਦੁਖੀ ਕਿਉਂ ਹੋ ਰਹੇ ਹੋ, ਤੁਸੀਂ ਇੰਨੀ ਪਰੇਸ਼ਾਨੀ ਆਪਣੇ ਹਿਰਦੇ ਚ ਕਿਉਂ ਪਾਲ ਰਹੇ ਹੋ।
ਪੁੱਤਰ ਤੁਮਾਰੋ ਪ੍ਰਭੋ ਬਲੀਆ,
ਤੁਹਾਡਾ ਪੁੱਤਰ ਕੋਈ ਸਧਾਰਨ ਜੀਵ ਨਹੀਂ ਹੈ, ਤੁਹਾਡਾ ਪੁੱਤਰ ਮਹਾਨ ਬਲੀ, ਮਹਾਨ ਪਰਉਪਕਾਰੀ, ਤੁਰਕਾਂ ਦੇ ਦਲਾਂ ਨੂੰ ਭੰਨਣ ਵਾਲਾ ਸੂਰਮਾ ਹੈ, ਤੁਹਾਡਾ ਪੁੱਤਰ ਬੜਾ ਮਹਾਨ ਬਲੀ ਹੈ, ਔਰ ਉਹ ਪ੍ਰਭੂ ਦੇ ਅਵਤਾਰ ਨੇ, ਆਪ ਪਰਮੇਸ਼ਵਰ ਨੇ, ਆਪ ਅਕਾਲ ਪੁਰਖ ਦਾ ਜਾਰਾ ਸਰੂਪ ਨੇ ਗੁਰੂ ਹਰਗੋਬਿੰਦ ਜੀ।
ਕਰੇ ਤਾਂ ਸਭ ਬਾਤ ਭਲੀ ਹੈ,
ਉੱਥੇ ਜਾ ਕੇ ਉਹੀ ਕਰਨਗੇ ਜੋ ਭਲਾ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ ਜਾ ਕੇ ਉਹੀ ਕੁਝ ਕਰਨਾ ਜੋ ਸਾਰੇ ਪੰਥ ਵਾਸਤੇ, ਸਾਰਿਆਂ ਵਾਸਤੇ ਭਲਾ ਹੋਵੇ।
ਸਗਰੇ ਜਗ ਸਿਰਜਨ ਅਰਿਆਨ, ਨਿਜ ਬਲ ਤੇ ਕਰ ਸਕੈ ਮਾਨ।
ਕਿੰਨੇ ਸਮਰੱਥ ਨੇ ਸਤਿਗੁਰੂ ਕਿ ਉਹ ਸਾਰੇ ਜਗਤ ਦੀ ਸਿਰਜਣਾ ਕਰਕੇ ਸਾਰੇ ਸੰਸਾਰ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ ਨੇ। ਸਾਰੇ ਸੰਸਾਰ ਨੂੰ ਪੈਦਾ ਕਰਨਾ ਤੇ ਸਾਰਿਆਂ ਨੂੰ ਖਤਮ ਕਰਨਾ, ਇਹ ਸਾਰੀ ਤਾਕਤ ਇਹ ਸਾਰੀ ਸਮਰੱਥਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਅੰਦਰ ਹੈ।
ਵੱਡੇ ਗੁਰੂ ਨੂੰ ਸਮਝਾਨੋ ਨਾਈ,
ਉਹਨਾਂ ਨੂੰ ਵੱਡੇ ਸਤਿਗੁਰਾਂ ਦੇ ਸਮ ਨਾ ਜਾਣੋ।
ਤਨ ਕੋ ਅੰਤ ਸਮੋ ਲਖਤਾਏ,
ਵੱਡੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਤੇ ਆਪਣੇ ਤਨ ਦਾ ਅੰਤਮ ਸਮਾਂ ਵੇਖਿਆ, ਇਸ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਇਹ ਨਾ ਸਮਝੋ ਕਿ ਵੀ ਉਸੇ ਤਰ੍ਹਾਂ ਕਰਨਗੇ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਤੇ ਆਪਣੇ ਤਨ ਦਾ ਅੰਤਮ ਸਮਾਂ ਜਾਣ ਕੇ ਆਪਣੇ ਤਨ ਨੂੰ ਸਰੀਰ ਨੂੰ ਤਿਆਗਿਆ ਹੈ।
ਦੇ ਕਰ ਸਿਰ ਚੰਦੂ ਕੇ ਦੋਸ਼ ਗਏ ਬੈਕੁੰਠ ਰਹੇ ਬਿਨ ਰੋਸ,
ਚੰਦੂ ਦੇ ਸਿਰ ਤੇ ਦੋਸ਼ ਦੇ ਕੇ ਉਹ ਬੈਕੁੰਠ ਚਲੇ ਗਏ ਨੇ। ਉਹਨਾਂ ਨੇ ਆਪਣੇ ਮਨ ਚ ਕੋਈ ਰੋਸ ਕੋਈ ਗੁੱਸਾ ਆਪਣੇ ਹਿਰਦੇ ਚ ਧਾਰਨ ਨਹੀਂ ਕੀਤਾ।
ਪਿਤ ਕੋ ਪਲਟੋ ਅਬ ਇਹ ਲੈ,
ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਲੈਣਗੇ। ਹੁਣ ਇਹ ਚੁੱਪ ਕਰਕੇ ਨਹੀਂ ਬੈਠਣਗੇ।
ਮਿਲੇ ਸ਼ਾਸੋ ਸ਼ਤਰੂ ਦਹੈ,
ਬਾਦਸ਼ਾਹ ਨੂੰ ਮਿਲਣਗੇ ਜਾ ਕੇ, ਤੇ ਬਾਦਸ਼ਾਹ ਨੂੰ ਮਿਲ ਕੇ ਜਿਹੜਾ ਗੁਰੂ ਘਰ ਦਾ ਵੱਡਾ ਦੁਖੀ ਦੁਸ਼ਮਣ ਹੈ ਉਸ ਦੁਸ਼ਮਣ ਦਾ ਦਹਿ ਨਾਸ ਕਰਨਗੇ, ਸਾੜਨਗੇ।
ਚਿੰਤਾ ਚਿਟਕੀ ਜੈ ਮਾਏ,
ਭਾਈ ਤੁਸੀਂ ਆਪਣੇ ਮਨ ਚ ਚਿੰਤਾ ਨਾ ਕਰੋ। ਮਾਤਾ ਜੀ ਤੁਸੀਂ ਆਪਣੇ ਚਿੱਤ ਚ ਇਸ ਤਰ੍ਹਾਂ ਦਾ ਫਿਕਰ ਨਾ ਕਰੋ।
ਮਿਲੇ ਪੁੱਤਰ ਸੋਨਾਂ ਦੇ ਉਪਾਏ,
ਤੁਹਾਡੇ ਪੁੱਤਰ ਜੀ ਵਾਪਸ ਆਉਣਗੇ, ਬੜੇ ਆਨੰਦ ਸਹਿਤ ਤੁਹਾਡਾ ਉਹਨਾਂ ਨਾਲ ਮੇਲ ਮਿਲਾਪ ਹੋਵੇਗਾ।
ਸੁਖ ਪੁੱਤਰਨ ਕੋ ਕਰੇ ਨਿਆਰਨ,
ਮਾਤਾ ਜੀ ਉਹਨਾਂ ਨੇ ਤੇ ਆਪਣੇ ਹਾਲੇ ਪੁੱਤਰਾਂ ਤੇ ਪੋਤਰਿਆਂ ਦਾ ਵੀ ਸੁੱਖ ਵੇਖਣਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਭਵਿੱਖਤ ਬਚਨ ਕਹਿ ਰਹੇ ਨੇ ਕਿ ਸ਼੍ਰੀ ਹਰਗੋਬਿੰਦ ਸਾਹਿਬ ਦੀ ਬੜੀ ਦੀਰਘ ਆਯੂ ਹੈ, ਉਹਨਾਂ ਨੇ ਤਾਂ ਆਪਣੇ ਪੋਤਰਿਆਂ ਦਾ ਸੁੱਖ ਵੀ ਵੇਖਣਾ ਹੈ।
ਸੱਚ ਬਚਨ ਮਮ ਕਾਲੇ ਧਾਰਨ,
ਮਾਤਾ ਜੀ ਜਿਹੜਾ ਬਚਨ ਮੈਂ ਕਹਿ ਰਿਹਾ ਇਹਨੂੰ ਸੱਚ ਕਰਕੇ ਆਪਣੇ ਹਿਰਦੇ ਚ ਮੰਨ ਲਓ, ਧਾਰਨ ਕਰ ਲਓ।
ਇਤਿਆਦਕ ਬੋ ਬਿਰਦ ਸਮਝਾਏ,
ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਸਾਰੇ ਬਚਨ ਧੀਰਗ ਦੇ ਕਹਿ ਕੇ ਮਾਤਾ ਗੰਗਾ ਜੀ ਨੂੰ ਸਮਝਾਇਆ ਹੈ।
ਕਹੇ ਬਿਰਦ ਕੇ ਸ਼ਾਂਤ ਸੁਪਾਏ,
ਮਾਤਾ ਜੀ ਦੇ ਮਨ ਨੂੰ ਵੀ ਸ਼ਾਂਤੀ ਮਿਲ ਗਈ, ਤਸੱਲੀ ਮਿਲ ਗਈ ਜਦੋਂ ਬਾਬਾ ਬੁੱਢਾ ਸਾਹਿਬ ਨੇ ਇਹ ਬਚਨ ਕਹੇ।
ਨਿਤ ਗੰਗਾ ਗੁਰੂ ਨਾਨਕ ਧਿਆਵੈ, ਕਰੈ ਧਿਆਵਲ ਬਹੁ ਵਰਤਾਵੈ।
ਮਾਤਾ ਜੀ ਰੋਜ਼ ਅਰਦਾਸਾਂ ਕਰਦੇ, ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ, ਨਿਤਾ ਪ੍ਰਤੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸਾਂ ਕਰਦੇ ਨੇ।
ਨਿਜ ਘਰ ਕੀ ਨਿਤ ਤੋਰੈ ਕਾਰੇ,
ਏਦਾਂ ਗੁਰੂ ਘਰ ਦੀ ਆਪਣੇ ਘਰ ਦੀ ਜਿਹੜੀ ਕਾਰ ਹੈ ਇਸ ਤਰ੍ਹਾਂ ਮਾਤਾ ਜੀ ਨਿਤਾ ਪ੍ਰਤੀ ਚਲਾ ਰਹੇ ਨੇ।
ਸੰਗਤ ਆਵੈ ਸਦਾ ਹਜ਼ਾਰੇ,
ਸੰਗਤਾਂ ਦਾ ਮੇਲਾ ਉਸੇ ਤਰ੍ਹਾਂ ਹੀ ਲੱਗਾ ਰਹਿੰਦਾ ਜਿਵੇਂ ਸਤਿਗੁਰਾਂ ਦੇ ਸਮੇਂ ਸੀ। ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਹਰਿਮੰਦਰ ਮੈਂ ਪੂਜਾ ਹੋਏ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਚ ਪੂਜਾ ਹੁੰਦੀ ਹੈ, ਬੇਅੰਤ ਸੰਗਤਾਂ ਆ ਕੇ ਪੂਜਾ ਕਰਦੀਆਂ ਹਨ।
ਬਾਚਿਤ ਕੋ ਪ੍ਰਾਪਤ ਸਭ ਕੋਏ,
ਜੋ ਮੰਗਦੇ ਨੇ ਗੁਰੂ ਸਾਹਿਬ ਦੇ ਦਰਬਾਰ ਚੋ ਸ੍ਰੀ ਹਰਿਮੰਦਰ ਸਾਹਿਬ ਚੋ ਪ੍ਰਾਪਤ ਹੁੰਦਾ ਹੈ।
ਇਸ ਪ੍ਰਕਾਰ ਸਗਰੇ ਵਿਵਹਾਰ,
ਪ੍ਰਕਾਰ ਨਾਲ ਸਾਰੇ ਗੁਰੂ ਘਰ ਦੇ ਵਿਵਹਾਰ ਚੱਲ ਰਹੇ ਹਨ।
ਚਲੈ ਸਵਕਾਰ,
ਸਾਰੇ ਵਿਵਹਾਰ ਮਾਤਾ ਜੀ ਦੇ ਅਨੁਸਾਰ ਹੀ ਚੱਲਦੇ ਨੇ, ਜਿਵੇਂ ਮਾਤਾ ਜੀ ਹੁਕਮ ਕਰਦੇ ਉਸੇ ਤਰ੍ਹਾਂ ਸਾਰੀ ਕਾਰ ਗੁਰੂ ਘਰ ਦੀ ਚੱਲਦੀ ਹੈ।
ਜੋ ਪਈ ਉਤ ਸ਼੍ਰੀ ਹਰਗੋਬਿੰਦ ਗੁਣ ਖਾਨੇ, ਮਗ ਗਮਨੇ ਜੈਪੁਰ ਪਤ ਪਾਨੀ।
ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪੈਂਡਾ ਤਹਿ ਕਰਦਿਆਂ ਕਰਦਿਆਂ ਰਸਤੇ ਚ ਜਿੱਥੇ ਪਾਣੀ ਪਤ ਨਗਰ ਆਉਂਦਾ ਹੈ, ਪਾਣੀ ਪਤ ਸ਼ਹਿਰ ਆਉਂਦਾ ਹੈ, ਚਲਦਿਆਂ ਚਲਦਿਆਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਣੀ ਪਤ ਪਹੁੰਚੇ ਹਨ।
ਕਰਤ ਸਿਵਰ ਦਿੱਲੀਪੁਰ ਗਏ,
ਇੱਥੋਂ ਫਿਰ ਅੱਗੇ ਚੱਲ ਕੇ ਡੇਰਾ ਕਰਦਿਆਂ ਮਹਾਰਾਜ ਜੀ ਦਿੱਲੀ ਪਹੁੰਚੇ ਹਨ।
ਵਜ਼ੀਰ ਸੰਗ ਬੂਜਤ ਬਏ,
ਦਿੱਲੀ ਪਹੁੰਚ ਕੇ ਮਹਾਰਾਜ ਨਾਲ ਹੀ ਸੀ ਵਜ਼ੀਰ ਖਾਂ। ਵਜ਼ੀਰ ਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਣ ਲੱਗੇ,
ਤੂੰ ਮਰਜ਼ੀ ਕੋ ਕੌਣ ਸਤਾਨ, ਡੇਰਾ ਕਰੇ ਜਾਂ ਸੁਕਟਾ।
ਮਹਾਰਾਜ ਜੀ ਕਹਿੰਦੇ, ਵਜ਼ੀਰ ਖਾਂ ਜੀ ਦੱਸੋ ਵੀ ਤੁਹਾਡੀ ਮਰਜ਼ੀ ਦਾ ਕੋਈ ਵਧੀਆ ਜਿਹਾ ਥਾਂ ਜਿੱਥੇ ਅਸੀਂ ਡੇਰਾ ਕਰੀਏ। ਤੁਸੀਂ ਦੱਸੋ ਕਿਹੜੀ ਜਗ੍ਹਾ ਤੇ ਅਸੀਂ ਦਿੱਲੀ ਵਿੱਚ ਇੱਥੇ ਪਹੁੰਚ ਗਏ ਹਾਂ। ਤੇ ਜਿੱਥੇ ਸਾਨੂੰ ਸਰਬ ਸੁਖ ਪ੍ਰਾਪਤ ਹੋਣ ਇਹੋ ਜੀ ਜਗ੍ਹਾ ਦੱਸੋ ਜਿੱਥੇ ਅਸੀਂ ਡੇਰਾ ਕਰੀਏ
ਸਰਬ ਰੀਤ ਜੈ ਬਸੈ ਤੁਕਾਰੇ
ਸਰਬ ਰੀਤੀ ਨਾਲ ਅਸੀਂ ਸੁਖ ਨਾਲ ਸਾਡੇ ਸਿਪਾਹੀਆਂ ਨੂੰ ਵੀ ਕਿਸੇ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ ਸਭ ਸੁਖ ਨਾਲ ਵਸਣ
ਦਿਨ ਸਮੂਹ ਕੋ ਕਰਨ ਗੁਜ਼ਾਰੇ
ਕਈ ਦਿਨ ਸਾਨੂੰ ਇੱਥੇ ਦਿੱਲੀ ਰਹਿਣਾ ਪੈਣਾ ਇਸ ਕਰਕੇ ਕੋਈ ਚੰਗੀ ਵਧੀਆ ਥਾਂ ਹੋਣੀ ਚਾਹੀਦੀ ਹੈ ਜਿੱਥੇ ਅਸੀਂ ਸੁਖ ਨਾਲ ਕੁਝ ਦਿਨ ਬਤੀਤ ਕਰ ਸਕੀਏ
ਜਹਾਂ ਸੁਪਟਰੈ ਅਚੀਰੀ
ਸਾਡੇ ਸਿਪਾਹੀ ਵੀ ਚੰਗੇ ਢੰਗ ਨਾਲ ਰਹਿਣ ਇੱਥੇ ਸਾਰੇ ਸੁਖ ਪ੍ਰਾਪਤ ਕਰਕੇ
ਸੰਗਤ ਗਨ ਦਰਸੈ ਜੁਤ ਪ੍ਰੀਤ
ਜਗ੍ਹਾ ਵੀ ਖੁੱਲੀ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਕੋਲ ਸੰਗਤਾਂ ਦਾ ਮੇਲਾ ਵੀ ਰਹਿਣਾ ਸੰਗਤਾਂ ਨੇ ਵੀ ਆਉਣਾ ਜਾਣਾ ਇਸ ਕਰਕੇ ਖੁੱਲੀ ਜਗ੍ਹਾ ਹੋਣੀ ਚਾਹੀਦੀ ਹੈ ਦਿੱਲੀ ਵਿੱਚ ਤੁਸੀਂ ਦੱਸੋ ਕਿਹੜੀ ਇਹੋ ਜਿਹੀ ਜਗ੍ਹਾ ਜਿੱਥੇ ਅਸੀਂ ਡੇਰਾ ਕਰੀਏ
ਸੁਨਤ ਖਾਨ ਕਰ ਜੋਰੀ ਉਚਾਰੇ ਬਸੋ ਹਿਰਦੇ ਤੁਮ ਧਿਆਨ ਜੋ ਧਾਰੇ
ਕਹਿਣ ਲੱਗੇ ਸਤਿਗੁਰੂ ਸਾਰੀ ਦਿੱਲੀ ਤੁਹਾਡੀ ਹੈ ਸਾਰੀ ਧਰਤੀ ਤੁਹਾਡੀ ਹੈ ਜਿਸ ਜਗ੍ਹਾ ਧਿਆਨ ਮਾਰ ਕੇ ਵੇਖ ਲੋ ਜਿਹੜੀ ਜਗ੍ਹਾ ਤੁਹਾਨੂੰ ਪਸੰਦ ਆਵੇ ਉੱਥੇ ਡੇਰਾ ਕਰ ਲੋ ਉੱਥੇ ਮਹਾਰਾਜ ਜੀ ਨਿਵਾਸ ਕਰ ਲਓ
ਜੈ ਸਤ ਸੰਗ ਪ੍ਰਭੋ ਗੁਣ ਗਾਵੇ ਤਹਾਂ ਬਸੋ ਤੁਮਕੋ ਮਨ ਆਵੇ
ਮਹਾਰਾਜ ਉਹ ਧਰਤੀ ਭਾਗਾ ਵਾਲੀ ਹੋਣੀ ਜਿੱਥੇ ਧਰਤੀ ਦੇ ਉੱਤੇ ਕਥਾ ਹੋਣੀ ਹੈ ਕੀਰਤਨ ਹੋਣਾ ਜਿੱਥੇ ਸਤ ਸੰਗਤ ਹੁੰਦੀ ਹੈ ਪ੍ਰਭੂ ਦੇ ਗੁਣ ਗਾਏ ਜਾਂਦੇ ਨੇ ਉੱਥੇ ਆਪ ਜੀ ਵਸੋ ਉਹ ਧਰਤੀ ਤੇ ਆਪ ਜੀ ਨਿਵਾਸ ਕਰੋ ਜਿੱਥੇ ਸੰਗਤ ਹੋਵੇ ਜਿੱਥੇ ਪ੍ਰਭੂ ਦੇ ਗੁਣ ਗਾਏ ਜਾਣ
ਸਿਮਰੈ ਸੰਤ ਰੂਪ ਬਿਨਾਸ਼ੇ
ਜਿੱਥੇ ਮਹਾਂਪੁਰਖ ਸਾਧੂ ਬੈਠ ਕੇ ਪਰਮੇਸ਼ਰ ਦੀ ਆਰਾਧਨਾ ਕਰਦੇ ਨੇ ਉਹ ਜਗ੍ਹਾ ਭਾਗਾਂ ਵਾਲੀ ਜਗ੍ਹਾ ਉਸ ਜਗ੍ਹਾ ਨੂੰ ਆਪ ਜੀ ਤੁਸੀਂ ਧਿਆਨ ਧਾਰ ਕੇ ਵੇਖੋ ਉਸ ਜਗ੍ਹਾ ਤੇ ਆਪ ਜੀ ਚੱਲ ਕੇ ਚਰਨ ਪਾਓ
ਤਿਨਕੇ ਆਪ ਬਸਤੇ ਪਾਸੇ
ਮਹਾਰਾਜ ਜਿੱਥੇ ਮਹਾਂਪੁਰਖ ਆਰਾਧਨਾ ਕਰਦੇ ਨੇ ਨਾ ਪਰਮੇਸ਼ਰ ਦੀ ਪਰਮੇਸ਼ਰ ਉਹਨਾਂ ਦੇ ਕੋਲ ਆ ਕੇ ਵਸਦਾ ਅਕਾਲ ਪੁਰਖ ਉਹਨਾਂ ਦੇ ਨੇੜੇ ਆ ਕੇ ਵਸਦਾ ਹੈ
ਨਗਰ ਸੁਦਾਸਰ ਸ਼੍ਰੀ ਹਰਿਮੰਦਰ ਨਿਸ ਦਿਨ ਬਸੋ ਤਿਸੀ ਕੇ ਅੰਦਰ
ਮਹਾਰਾਜ ਜਿਵੇਂ ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਚ ਸ੍ਰੀ ਹਰਿਮੰਦਰ ਸਾਹਿਬ ਚ ਹਰ ਵੇਲੇ ਹਰੀ ਪਰਮੇਸ਼ਰ ਜੀ ਆਪ ਆ ਕੇ ਵਸਦੇ ਨੇ ਉੱਥੇ ਹਰ ਵੇਲੇ ਸੰਤ ਮਹਾਂਪੁਰਖ ਪਰਮੇਸ਼ਰ ਨੂੰ ਆਰਾਧਦੇ ਨੇ ਤੇ ਹਰ ਵੇਲੇ ਹਰੀ ਉੱਥੇ ਰਹਿੰਦਾ ਆ ਕੇ ਨਿਵਾਸ ਕਰਦਾ ਮਹਾਰਾਜ ਇੱਥੇ ਦਿੱਲੀ ਵਿੱਚ ਵੀ ਉਹ ਜਗ੍ਹਾ ਹੈ ਜਿੱਥੇ ਸੰਤਾਂ ਨੇ ਬਹਿ ਕੇ ਤਪ ਕੀਤਾ ਜਿੱਥੇ ਸਤਿਗੁਰਾਂ ਦੇ ਚਰਨ ਪਏ ਨੇ ਸਤਸੰਗਤ ਹੁੰਦੀ ਹੈ ਹਰੀ ਜਸ ਹੁੰਦਾ ਉਸ ਜਗ੍ਹਾ ਤੇ ਚੱਲ ਕੇ ਆਪ ਜੀ ਡੇਰਾ ਕਰੋ ਆਪਣੇ ਚਰਨ ਪਾਓ
ਜਿਨ ਕੋ ਸਦਾ ਸਤੋ ਗੁਣ ਲਓ
ਜਿਨ੍ਹਾਂ ਦੇ ਹਿਰਦੇ ਚ ਸਦਾ ਸਤੋ ਗੁਣ ਦੀ ਅੰਸ਼ ਬਣੀ ਰਹਿੰਦੀ ਹੈ
ਜਨ ਪ੍ਰੇਮੀ ਕੇ ਔਰ ਨਿਤਰੋ
ਉਹ ਜਿਹੜੇ ਪ੍ਰੇਮੀ ਨੇ ਉਹਨਾਂ ਪ੍ਰੇਮੀਆਂ ਦੇ ਹਿਰਦਿਆਂ ਚ ਤੁਸੀਂ ਰਹਿੰਦੇ ਹੋ ਮਹਾਰਾਜ ਜਿਨ੍ਹਾਂ ਦੇ ਅੰਦਰ ਸਤੋ ਗੁਣ ਹੈ ਉਹਨਾਂ ਪ੍ਰੇਮੀਆਂ ਦੇ ਹਿਰਦਿਆਂ ਵਿੱਚ ਆਪ ਜੀ ਦਾ ਨਿਵਾਸ ਹੁੰਦਾ
ਜੋ ਮਨ ਭਾਣਾ ਕਰਤਾ
ਜਿਹੜੇ ਮਹਾਰਾਜ ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਨਦੇ ਨੇ
ਤਨ ਹੰਤਾ ਜੁਤ ਤਜੈ ਵਿਕਾਰ
ਜਿਨ੍ਹਾਂ ਨੇ ਆਪਣੇ ਸਰੀਰ ਦੀ ਹੰਗਤਾ ਤਿਆਗ ਦਿੱਤੀ ਹੈ ਵਿਕਾਰ ਤਿਆਗ ਦਿੱਤੇ ਨੇ ਵਿਕਾਰਾਂ ਦਾ ਤਿਆਗ ਕਰ ਦਿੱਤਾ
ਹੋਇਆ ਉਰ ਕੋ ਹੀਰੇ
ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਸਰਲ ਕਰ ਲਿਆ ਧੀਰਗ ਦੇ ਸਹਿਤ ਕਰ ਲਿਆ ਹੈ ਜਿਨ੍ਹਾਂ ਦਾ ਇਹੋ ਜਿਹਾ ਹਿਰਦਾ ਤੁਸੀਂ ਵੇਖਦੇ ਹੋ
ਤਹਾਂ ਬਾਸ ਨਿਜ ਕਰੋ ਬਡੇਰੇ
ਮਹਾਰਾਜ ਉੱਥੇ ਤੁਸੀਂ ਵਸਦੇ ਹੋ ਵਜ਼ੀਰ ਖਾਂ ਕਹਿੰਦਾ ਤੁਸੀਂ ਕਿੱਥੇ ਕਿੱਥੇ ਵਸਦੇ ਹੋ ਉਹ ਦੱਸ ਰਿਹਾ ਮਹਾਰਾਜ ਤੁਸੀਂ ਸੰਤਾਂ ਦੇ ਕੋਲ ਵਸਦੇ ਹੋ ਫਿਰ ਜਿਨ੍ਹਾਂ ਦੇ ਹਿਰਦਿਆਂ ਚ ਸਰਲਤਾਈ ਹੈ ਧੀਰਜ ਹੈ ਸਤੋ ਗੁਣ ਦੀ ਅੰਸ਼ ਹੈ ਮਹਾਰਾਜ ਉਹਨਾਂ ਹਿਰਦਿਆਂ ਚ ਤੁਸੀਂ ਨਿਵਾਸ ਕਰਦੇ ਹੋ ਉੱਥੇ ਤੁਹਾਡਾ ਵਾਸਾ ਹੁੰਦਾ
ਸਤਿਗੁਰ ਸ਼ਬਦ ਸਦੀਪਕ ਜਾਗ
ਜਿਨ੍ਹਾਂ ਨੇ ਸਤਿਗੁਰਾਂ ਦੇ ਸ਼ਬਦ ਦਾ ਦੀਵਾ ਆਪਣੇ ਹਿਰਦੇ ਚ ਜਗਾਇਆ ਹੋਇਆ ਹੈ
ਸੀਜਾ ਸਿੱਖ ਸੇਵ ਜੋ ਲਾਗ
ਜਿਨ੍ਹਾਂ ਨੇ ਸਿੱਖਾਂ ਨੇ ਆਪਣੇ ਅੰਦਰ ਇਹੋ ਜਿਹੀ ਸੇਜਾ ਬਣਾਈ ਹੋਈ ਹੈ ਇਸ ਤਰ੍ਹਾਂ ਦਾ ਆਸਣ ਸੇਵਾ ਵਿੱਚ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਸੇਜਾ ਵਿਛਾਈ ਹੋਈ ਹੈ
ਸਤਨਾਮ ਸਿਮਰਨ ਲਿਵ ਮਾਂ
ਔਰ ਜਿਹੜੇ ਹਰ ਵੇਲੇ ਸੱਚੇ ਨਾਮ ਨੂੰ ਆਪਣੀ ਰਸਨਾ ਤੋਂ ਲਿਵ ਲਾ ਕੇ ਸਿਮਰਦੇ ਨੇ ਜਪਦੇ ਨੇ
ਇਹ ਸੋਰਬ ਤੇ ਮਹਿਕਤ ਜਾਂ
ਇਹ ਸੁਗੰਧੀ ਉਹਨਾਂ ਦੇ ਅੰਦਰੋਂ ਸੁਗੰਧੀ ਜਿਹੜੀ ਹੈ ਇਸ ਤਰ੍ਹਾਂ ਦੀ ਸੁਗੰਧੀ ਉਹਨਾਂ ਹਿਰਦਿਆਂ ਚੋਂ ਪੈਦਾ ਹੁੰਦੀ ਹੈ
ਪ੍ਰੇਮਾ ਭਗਤ ਸੁਖਤ ਜੈ ਪਾਉਣ
ਪ੍ਰੇਮਾ ਭਗਤੀ ਦੀ ਸੁਖ ਜੈਸੀ ਪਵਨ ਹਵਾ ਚੱਲਦੀ ਹੈ
ਬਸੋ ਆਨੰਦ ਕਰ ਅਸੀਂ ਉਰ ਪਾਉਣ
ਉਸ ਹਿਰਦੇ ਵਿੱਚ ਤੁਸੀਂ ਆਪਣਾ ਨਿਵਾਸ ਕਰਦੇ ਹੋ ਉੱਥੇ ਤੁਹਾਡਾ ਨਿਵਾਸ ਹੁੰਦਾ ਜਿੱਥੇ ਇਹੋ ਜਿਹੀ ਜਗ੍ਹਾ ਹੈ ਮਹਾਰਾਜ ਇਹ ਤਾਂ ਅੰਦਰ ਦੀ ਗੱਲ ਹੈ ਪਰ ਹੁਣ ਜੇ ਤੁਸੀਂ ਬਾਹਰਲੇ ਸਰੂਪ ਨੂੰ ਸਿਰਗੁਣ ਸਰੂਪ ਨੂੰ ਕਿਸੇ ਜਗ੍ਹਾ ਤੇ ਵਸਾਉਣਾ ਚਾਹੁੰਦੇ ਹੋ ਕਿ ਡੇਰਾ ਕਰਨਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਇੱਕ ਜਗ੍ਹਾ ਮੈਨੂੰ ਦਿੱਲੀ ਚ ਨਜ਼ਰ ਆਉਂਦੀ ਉਹ ਆਪ ਜੀ ਸੁਣੋ
ਇਸ ਪੁਰ ਮੈਂ ਮਜਨੂ ਅਸਥਾਨ ਅਵਲੋਕਤ ਰਮਣੀ ਕਮਾਨ
ਮਹਾਰਾਜ ਜੀ ਇਸ ਨਗਰ ਦੇ ਵਿੱਚ ਇੱਕ ਟਿੱਲਾ ਹੈ ਜਿਹਨੂੰ ਮਜਨੂ ਦਾ ਟਿੱਲਾ ਕਹਿੰਦੇ ਨੇ ਮਜਨੂ ਖਾਲਸਾ ਜੀ ਗੁਰੂ ਘਰ ਦਾ ਸੇਵਕ ਸਿੱਖ ਭਾਵਨਾ ਵਾਲਾ ਸੰਤ ਹੋਇਆ ਇਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਤਾਰਿਆ ਇਸ ਕਰਕੇ ਇਹਨੂੰ ਮਜਨੂ ਦਾ ਟਿੱਲਾ ਕਹਿੰਦੇ ਨੇ ਉੱਥੇ ਸਤਿਗੁਰਾਂ ਦਾ ਸਥਾਨ ਹੈ ਵਜ਼ੀਰ ਖਾਂ ਕਹਿੰਦਾ ਮਹਾਰਾਜ ਮਜਨੂ ਦਾ ਟਿੱਲਾ ਬੜਾ ਸੁੰਦਰ ਰਮਣੀਕ ਸਥਾਨ ਹੈ
ਕੇਤਕ ਕੈਤ ਸੁਣੀ ਮੈਂ ਐਸੇ ਸ਼੍ਰੀ ਨਾਨਕ ਜੀ ਥਲ ਬੈਠੇ
ਕਈ ਸਿੱਖਾਂ ਦੇ ਕੋਲੋਂ ਮੈਂ ਇਹ ਗੱਲ ਸੁਣੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਦਿੱਲੀ ਆਏ ਸਨ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਵੀ ਉਸ ਮਜਨੂ ਦੇ ਟਿੱਲੇ ਆ ਕੇ ਬੈਠੇ ਸੀ ਉੱਥੇ ਆ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਸਨ
ਤਾਂ ਬਾਤ ਸੁਖ ਸਾਤ ਕਰੀ ਜੈ
ਉੱਥੇ ਆਪ ਜੀ ਸੁਖ ਨਾਲ ਨਿਵਾਸ ਕਰੋ
ਪ੍ਰਥਮ ਚਲੋ ਦੇਖਣ ਕਰ ਲਈ ਜੈ
ਮਹਾਰਾਜ ਉੱਥੇ ਵਸਣ ਤੋਂ ਪਹਿਲਾਂ ਆਪ ਜੀ ਮੇਰੇ ਨਾਲ ਚੱਲੋ ਤੇ ਚੱਲ ਕੇ ਉਹ ਜਗ੍ਹਾ ਆਪ ਜੀ ਪਹਿਲਾਂ ਵੇਖ ਲਓ ਜੇ ਪਸੰਦ ਆਵੇ ਫਿਰ ਡੇਰਾ ਕਰਿਆ ਜੇ ਪਹਿਲਾਂ ਆਪ ਜੀ ਮੇਰੇ ਨਾਲ ਚੱਲ ਕੇ ਉਹ ਜਗ੍ਹਾ ਵੇਖ ਲਓ
ਦਿਲ ਪਸੰਦ ਕਰ ਉਤਰੋ ਫੇਰ ਨਾ ਤਾਂ ਅਪਰ ਥਾਨ ਕੋ ਵੇਰ
ਜੇ ਉਹ ਤੁਹਾਨੂੰ ਜਗ੍ਹਾ ਪਸੰਦ ਆ ਜਾਏ ਤੇ ਉਤਰ ਜਾਣਾ ਨਹੀਂ ਤਾਂ ਆਪਾਂ ਕੋਈ ਹੋਰ ਜਗ੍ਹਾ ਵੇਖ ਲਵਾਂਗੇ ਹੋਰ ਜਗ੍ਹਾ ਵੇਖ ਕੇ ਆਪ ਜੀ ਉੱਥੇ ਡੇਰਾ ਕਰ ਲੈਣਾ
ਕਹਿ ਖਾਂ ਵਜ਼ੀਰ ਲੈ ਚੱਲ
ਏਦਾਂ ਕਹਿ ਕੇ ਵਜ਼ੀਰ ਖਾਂ ਸਤਿਗੁਰਾਂ ਨੂੰ ਨਾਲ ਲੈ ਕੇ ਮਜਨੂ ਦੇ ਟਿੱਲੇ ਵੱਲ ਚੱਲ ਪਿਆ
ਆਏ ਦਿਖਾਇਓ ਥਾਨ ਵਿਸਾਲਾ
ਜਾ ਕੇ ਮਜਨੂ ਦਾ ਟਿੱਲਾ ਬੜੀ ਵਿਸ਼ਾਲ ਖੁੱਲੀ ਜਗ੍ਹਾ ਸੀ ਖੁੱਲਾ ਥਾਂ ਸੀ ਦੂਰ ਦੂਰ ਤੱਕ
ਸ਼੍ਰੀ ਜਮੁਨਾ ਕੇ ਸੁੰਦਰ ਤੀਰ
ਜਮੁਨਾ ਨਾਲ ਵਗਦੀ ਸੀ ਬਿਲਕੁਲ ਹੁਣ ਤਾਂ ਜਮੁਨਾ ਦੂਰ ਚਲੀ ਗਈ ਉਦੋਂ ਜਮੁਨਾ ਬਿਲਕੁਲ ਨਾਲ ਵਗਦੀ ਸੀ ਮਜਨੂ ਦੇ ਟਿੱਲੇ ਤੇ ਕਹਿੰਦੇ ਨਾਲ ਜਮੁਨਾ ਦਾ ਨਿਰਮਲ ਜਲ ਵਗ ਰਿਹਾ
ਪਾਵਨ ਪਰਮ ਪ੍ਰਵਾਤ ਨੀਰ
ਬੜਾ ਪਾਵਨ ਪਵਿੱਤਰ ਪ੍ਰਵਾਹ ਹੈ ਹੁਣ ਤਾਂ ਗੰਦਗੀ ਸਾਰੀ ਉਹਦੇ ਵਿੱਚ ਪਾ ਕੇ ਉਸ ਪਾਣੀ ਨੂੰ ਹੀ ਗੰਦਾ ਤੇ ਭ੍ਰਿਸ਼ਟ ਕਰ ਦਿੱਤਾ ਹੋਇਆ ਉਦੋਂ ਨਿਰਮਲ ਹੋ ਕੇ ਵਗਦੀ ਸੀ ਬੜੀ ਨਿਰਮਲ ਧਾਰਾ ਦੀ ਜਮੁਨਾ ਵਹਿ ਰਹੀ ਹੈ
ਜਿਸ ਦੇ ਕੇ ਓਤ ਆਨੰਦ
ਜਿਸ ਨੂੰ ਵੇਖ ਕੇ ਆਨੰਦ ਹੁਣ ਗੁਰੂ ਸਾਹਿਬ ਦਰਿਆਵਾਂ ਨਾਲ ਅੱਗੇ ਪਿਆਰ ਕਰਦੇ ਨੇ ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਦੀ ਦਾ ਰਮਣੀਕ ਤੱਟ ਵੇਖਿਆ ਰਮਣੀਕ ਕੰਢਾ ਵੇਖਿਆ ਹੈ
ਇੱਕ ਸਮ ਥਲ ਕੁਛ ਉੱਚ ਬਿਲੰਦ
ਇੱਕ ਸਮ ਬਰਾਬਰ ਜਗ੍ਹਾ ਤੇ ਇੱਕ ਥਾਂ ਤੇ ਥੋੜੀ ਜਿਹੀ ਉੱਚੀ ਜਗ੍ਹਾ ਬਣੀ ਹੋਈ ਹੈ
ਅਬ ਲੋਕਤ ਮੁਦ ਉਤਰ ਪਰੇ ਹੈ
ਮਹਾਰਾਜ ਜੀ ਵੇਖ ਕੇ ਉਤਰ ਗਏ ਵੇਖ ਕੇ ਬੜੇ ਖੁਸ਼ ਹੋਏ
ਲੱਖ ਗੁਰੂ ਰੁੱਖੋ ਸਿਵਰ ਕਰੇ
ਸਤਿਗੁਰਾਂ ਦਾ ਰੁੱਖ ਵੇਖ ਕੇ ਪਿੱਛੇ ਸਾਰੀਆਂ ਫੌਜਾਂ ਵੀ ਆ ਗਈਆਂ ਸਭ ਨੇ ਮਜਨੂ ਦੇ ਟਿੱਲੇ ਤੇ ਛੇਵੇਂ ਪਾਤਸ਼ਾਹ ਦੇ ਨਾਲ ਡੇਰਾ ਕੀਤਾ
ਤੰਬੂ ਛਮਿਆ ਨੇ ਗਨ ਤਾਨੇ
ਤਾਣ ਦਿੱਤੇ ਹਨ
ਰੇਸ਼ਮ ਡੋਰ ਜੋ ਐਂਚ ਬੰਧਾਨੇ
ਰੇਸ਼ਮ ਦੀਆਂ ਡੋਰਾਂ ਨਾਲ ਖਿੱਚ ਕੇ ਸ਼ਮਿਆਨੇ ਬੰਨੇ ਹਨ
ਖਰੀ ਕਨਾਤ ਬਨਾਤ ਖਰੀ ਕੀ
ਬੜੀਆਂ ਸੋਹਣੀਆਂ ਚੰਗੀ ਤਰ੍ਹਾਂ ਦੀਆਂ ਬਣੀਆਂ ਹੋਈਆਂ ਕਨਾਤਾਂ ਖੜੀਆਂ ਕੀਤੀਆਂ ਨੇ
ਕਿਤ ਕਿਤ ਚਿਤਰਤ ਕਾਲ ਜ਼ਰੀ ਕੀ
ਔਰ ਉਹਦੇ ਤੇ ਕਈ ਥਾਵਾਂ ਤੇ ਜਰੀਦਾਰ ਕਾਰ ਕੀਤੀ ਹੋਈ ਹੈ ਚਿੱਤਰਕਾਰੀ ਕੀਤੀ ਹੋਈ ਹੈ
ਗੁਰ ਕੇ ਚੌਂਦਿਸ਼ ਪੱਟ ਸਮੁੰਦਾਏ
ਸਤਿਗੁਰਾਂ ਦੇ ਚਾਰੇ ਪਾਸੇ ਬੜੇ ਸੁਪੱਟ ਸੂਰਮੇ ਹਨ
ਨਿਸ ਨਿਜ 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 ਤੰਬੂ ਤਾਣ ਲਗਾਏ
ਆਪਣੇ ਆਪੋ ਆਪਣੇ ਤੰਬੂ ਲਾ ਲਏ ਨੇ ਕਨਾਤਾਂ ਤਾਣ ਲਈਆਂ ਹਨ
ਪੰਗਤ ਲਗੀ ਤੁਰੰਗਨ ਕੇਰੇ
ਘੋੜਿਆਂ ਨੂੰ ਇੱਕ ਬਰਾਬਰ ਪੰਗਤ ਦੇ ਵਿੱਚ ਰੱਸੇ ਪਾ ਕੇ ਪਛਾੜੀਆਂ ਪਾ ਕੇ ਬੰਨਿਆ ਹੈ
ਜਾਨ ਦੇ ਟਕਰ ਨਿਤ ਗੁਰੇਰੇ
ਘੋੜਿਆਂ ਨੂੰ ਬਿਲਕੁਲ ਉੱਥੇ ਬੰਨਿਆ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਦੀ ਨਿਗਾਹ ਘੋੜਿਆਂ ਤੇ ਪੈਂਦੀ ਰਹੀ ਮਹਾਰਾਜ ਬੜਾ ਹਿੱਤ ਕਰਦੇ ਸਨ ਤੋ ਸਤਿਗੁਰੂ ਜੀ ਨੇ ਆਖਿਆ ਘੋੜੇ ਸਾਡੇ ਬਿਲਕੁਲ ਸਾਹਮਣੇ ਬੰਨੋ ਜਿੱਥੇ ਮਹਾਰਾਜ ਜੀ ਦੀ ਨਿਗਾਹ ਪੈਂਦੀ ਰਹੇ ਉੱਥੇ ਘੋੜੇ ਬੰਨੇ ਹਨ
ਤਬ ਵਜ਼ੀਰ ਖਾ ਨਿਕਟ ਹਕਾਰਾ ਕਰੋ ਆਪਣੇ ਸਦਨੇ ਉਤਾਰਾ
ਮਹਾਰਾਜ ਜੀ ਨੇ ਵਜ਼ੀਰ ਖਾਂ ਨੂੰ ਕੋਲ ਬੁਲਾਇਆ ਤੇ ਆਖਿਆ ਵਜ਼ੀਰ ਖਾਂ ਹੁਣ ਤੁਸੀਂ ਜਾਓ ਤੇ ਆਪਣੇ ਘਰ ਜਾ ਕੇ ਉਤਾਰਾ ਕਰੋ
ਜੋ ਅਵਸਰ ਬਨ ਹੈ ਤੋ ਆਜੋ ਕਰੋ ਜਨਾਵਨ ਆਪਣ ਕਾਜੋ
ਕਹਿੰਦੇ ਵਜ਼ੀਰ ਖਾਂ ਜੀ ਜੇ ਸਮਾਂ ਲੱਗ ਜੇ ਅੱਜ ਤੇ ਅੱਜ ਹੀ ਬਾਦਸ਼ਾਹ ਜਹਾਂਗੀਰ ਨੂੰ ਮਿਲ ਕੇ ਸਾਰੀ ਗੱਲ ਜਣਾ ਦਿਆ ਜੇ ਅੱਜ ਹੀ ਮਿਲ ਕੇ ਬਾਦਸ਼ਾਹ ਨੂੰ ਸਾਰੀ ਗੱਲ ਦੱਸ ਦਿਆ ਜੇ
ਨਾਏ ਤਾਂ ਪਾਤ ਸ਼ਾਹ ਕੇ ਪਾਸੇ ਸੁਧ ਹਮਰੀ ਕਰ ਦਿਓ ਪ੍ਰਕਾਸ਼ੇ
ਆਪ ਜਾ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਸਾਡੇ ਆਉਣ ਦੀ ਖਬਰ ਬਾਦਸ਼ਾਹ ਨੂੰ ਦੇ ਦਿਓ ਕਿ ਗੁਰੂ ਸਾਹਿਬ ਜੀ ਆ ਗਏ ਨੇ ਬਾਦਸ਼ਾਹ ਜਹਾਂਗੀਰ ਨੂੰ ਸਾਡੇ ਆਉਣ ਦੀ ਖਬਰ ਉਹਦੇ ਤੱਕ ਪਹੁੰਚਦੀ ਕਰ ਦਿਓ
ਅਸ ਕਹਿ ਸਿਰੋ ਪਾਓ ਬਡ ਮੋਲ
ਇਹਦਾ ਕਹਿ ਕੇ ਬੜਾ ਕੀਮਤੀ ਸਿਰੇ ਪਾਓ ਗੁਰੂ ਕੇ ਖਜ਼ਾਨੇ ਚੋਂ
ਬਖਸ਼ਿਓ ਸਤਿਗੁਰ ਕਹਿ ਮ੍ਰਿਦ ਬੋਲ
ਸਾਨੂੰ ਮਹਾਰਾਜ ਜੀ ਨੇ ਸਿਰੇ ਪਾਓ ਦਿੱਤਾ ਹੈ
ਕਿੰਚ ਬੇਕੋ ਦੂਸਰ ਦੇ
ਨਾਲ ਕਿੰਚ ਬੇਗ ਸੀ ਉਹਨੂੰ ਵੀ ਸਿਰੇ ਪਾਓ ਦਿੱਤਾ ਹੈ
ਇਹ ਦੋਨੋਂ ਸਿਰ ਪਰ ਧਰ ਲਏ
ਕਿ ਬਖਸ਼ਿਸ਼ ਆਪਣੇ ਸਿਰਾਂ ਤੇ ਧਰ ਕੇ ਨਮਸਕਾਰ ਕਰਕੇ ਦੋਵੇਂ ਚੱਲ ਪਏ
ਠਾਂਡੇ ਹੋਏ ਬੰਦਗੀ ਠਾਣੇ
ਸਤਿਗੁਰਾਂ ਦੇ ਚਰਨਾਂ ਤੇ ਬੰਦਗੀ ਕੀਤੀ ਹੈ
ਬੋਲੇ ਮਿਰਦੁਲ ਜੋ ਬੇਨਤੀ ਠਾਣੇ
ਸਤਿਗੁਰਾਂ ਦੇ ਚਰਨਾਂ ਚ ਬੜੇ ਪਿਆਰ ਨਾਲ ਬੇਨਤੀ ਕਰਦਿਆਂ ਬੋਲੇ ਵਜ਼ੀਰ ਖਾਂ ਕਿੰਚ ਬੇਗ ਦੋਵੇਂ ਕਹਿਣ ਲੱਗੇ
ਗੁਰ ਕਰਕੇ ਹਮ ਸਦਾ ਗੁਲਾਮ
ਮਹਾਰਾਜ ਅਸੀਂ ਗੁਰੂ ਘਰ ਦੇ ਸਦਾ ਹੀ ਗੁਲਾਮ ਆ ਅਸੀਂ ਗੁਰੂ ਘਰ ਦੇ ਸਦਾ ਹੀ ਮੁੱਲ ਖਰੀਦੇ ਗੋਲੇ ਹਾਂ
ਬਖਸ਼ਿਓ ਤੁਮ ਹਮ ਪਾਤ ਤਮਾਮ
ਮਹਾਰਾਜ ਤੁਸੀਂ ਸਾਨੂੰ ਸਭ ਕੁਝ ਬਖਸ਼ਿਆ ਸਾਡੇ ਕੋਲ ਤਮਾਮ ਜੋ ਕੁਝ ਵੀ ਹੈ ਸਭ ਕੁਝ ਤੁਹਾਡਾ ਹੀ ਬਖਸ਼ਿਆ ਹੋਇਆ
ਰੁਖਸਦ ਹੋਏ ਸਦਨ ਕੋ ਗਏ
ਇੱਦਾਂ ਸਤਿਗੁਰਾਂ ਕੋਲੋਂ ਰੁਖਸਦ ਹੋ ਕੇ ਆਪਣੇ ਘਰ ਨੂੰ ਚਲੇ ਗਏ
ਸ਼ੀਲ ਸਰੂਪ ਸਰਾਤ ਬੇ
ਜਾ ਕੇ ਸਤਿਗੁਰਾਂ ਦਾ ਸਰੂਪ ਸਲਾਉਂਦੇ ਜਾ ਰਹੇ ਨੇ ਉਪਮਾ ਕਰਦੇ ਜਾ ਰਹੇ ਨੇ
ਉਤਰੇ ਪਕੜ ਨੀਰ ਪਖਾਰੇ
ਓਰੇ ਉਤਰੇ ਨੇ ਘੋੜਿਆਂ ਤੋਂ ਆਪਣੇ ਉਤਰ ਕੇ ਹੱਥ ਪੈਰ ਧੋਏ ਹਨ
ਨਿਰਮਲ ਬਸਤਰ ਸਕਲ ਤਨ ਧਾਰੇ
ਨਿਰਮਲ ਬਸਤਰ ਸਾਫ ਕੱਪੜੇ ਆਪਣੇ ਸਰੀਰ ਤੇ ਪਾਏ ਨੇ
ਗਏ ਦੁਰਗ ਮੈਂ ਮਿਲ ਕਰ ਦੋ
ਬੇਗ ਤੇ ਵਜ਼ੀਰ ਖਾਂ ਦੋਵੇਂ ਮਿਲ ਕੇ ਬਾਦਸ਼ਾਹ ਦੇ ਕਿਲੇ ਚ ਗਏ ਹਨ
ਸ਼ਾਹ ਸੰਗ ਮਿਲਵੇ ਚੈਸੋ
ਜਾ ਕੇ ਬਾਦਸ਼ਾਹ ਨੂੰ ਮਿਲਣਾ ਚਾਹੁੰਦੇ ਨੇ ਦੋਵੇਂ ਬਾਦਸ਼ਾਹ ਨੂੰ ਮਿਲਣ ਵਾਸਤੇ ਗੁਰੂ ਸਾਹਿਬ ਜੀ ਦੇ ਆਉਣ ਦੀ ਸੁਧ ਦੇਣੀ ਸੀ ਮਿਲਣ ਵਾਸਤੇ ਪਹੁੰਚੇ ਨੇ ਜਿਵੇਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਇੱਥੇ ਦਇਆ ਦ੍ਰਿਸ਼ਟੀ ਕਰ ਰਹੇ ਨੇ ਮਜਨੂੰ ਦੇ ਟਿੱਲੇ ਤੇ ਕੌਤਕ ਵਰਤਾ ਰਹੇ ਨੇ ਉਹ ਕਥਾ ਆਪ ਜੀ ਸਤਿਗੁਰਾਂ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।